right after the next election, दो चीजा हो गई, या तो कंजर्वेटिव पार्टी जितेगी नहीं जितनी लीडरशिप रेस फिर दोबारा होगी, और उस लीडरशिप रेस के देर इज अ फेयर चांस आई एम नॉट सेइंग 100% देर इज अ फेयर चांस कि डग फोर्ड साहब उस इलेक्शन के लड़नगे उत्थे, क्यों उत्थे मैं जिदा दस इट्स एन ओपन सीक्रेट, चाहे डग फोर्ड साहब सामने आके मेरे मुकर जान के नहीं नहीं मैं, क्योंकि जब असि उन्होंने पुछते हैं सानू जवाब यही मिलता है कि नो आई एम टू बिजी विद ओंटारियो, असि तो मैं तुम दस नहीं पुछण तो हिचकिचा, अभी तो पुछना है ठीक है, असी तुम्हें सीधा पूछना है, अभी तो पैट्रिक ब्राउन साहब भी पूछ लेना, इन्होंने पूछ लेना कि भाई प्रधानमंत्री बनने की तैयारी कि चल रही है, सो इज अ फेयर चांस कि अगली कंजरवेटिव फैडरल लीडरशिप रेस डग फोर्ड साहब आ सकते हैं, हो सकता उस वे तक कह कि नहीं हजे टाइमिंग बड़ी इंपॉर्टेंट है ना, मार्क कार्नी साहब न कहा जा रहा है कि आ जाओ भाई तुम मतलब के एमपी इलेक्शन लड़ो कैबिनेट शैबिनेट दें तो फिर हौली हौली रस्ता सीधा करते हैं, मार्क कार्नी साहब ने कहा यार स्वाद इसे गल का सीधे लीडर बनीए तो प्रधानमंत्री बनीए, ही न्यू कि टाइमिंग इज वेरी इंपॉर्टेंट, जिस तरह हम क्रिस्टिया फ्रीलैंड जी या होर बड़े सारे लोग आए देखो ना पिछे कितने अटक के रह गए क्योंकि टाइमिंग बहुत इंपॉर्टेंट है, सो मार्क कार्नी साहब की टाइमिंग बड़ी वधिया रही कि जस्टिन ट्रूडो साहब तो लोग बहुत अपसैट हो चुके थे, क्रिस्टिया फ्रीलैंड जी की गलबात बन नहीं रही थी, तो उधरों टैरिफ की दिक्कत आ गई, फाइनेंस इकोनॉमी इसकी दिक्कत आ गई और उधरों मार्क कार्नी साहब आ गए, सो इस कारण उन्होंने गल जी बन गई, सो इतने असं हूं रैपअप करते हैं कि G7 समिट दी सारी अपडेट्स शेयर करते रहेंगे, और जो मोदी साहब सानू जो खबर आ रही हैगी है कि उन्होंने जी रिसीव करने वाली टीम है वह इस वेले कैलगरी पहुंच चुकी हैगी है, और मोदी साहब का मूड की है कि वह कोई उत्थे कोई इवेंट वगैरह होएगा, दे आर वेरी टाइट लिप्ड, साढ़े को खबर नहीं आ रही, और जी कनेडियन साइड तो खबर है वह मैं तुहानू शेयर कर ही दी है, और मैं देखदा अज भी मैं ऑलरेडी हेयर इन डाउनटाउन राइट नाउ, तो मैं इथों ही सारी रिपोर्टिंग कर रहा तुहाडे वास्ते, सो इतने भी मैं कोशिश करता है बिजनेस लीडर जो साढ़े इतने के उन्हों को भी मैं कुछ खबर वगैरह कड़ा कि की हो रहा बिजनेस बिजनेस लीडर का की मूड है की सेंटीमेंट, आई एम नॉट जस्ट G7 समिट, देर आर क्वाइट अ फ्यू अदर थिंग्स ऑलसो जो मैं इन्होंने डिस्कस कर रहा है, क्योंकि आई ऑलवेज वॉन्ट टू गैट सेंस के इकोनमी जॉब्स एदा की है, और कदे कदे मैं एक गल मैं हमेशा कहता भी आया अच फिर दोबारा कह दिना कि कदे कदे मैं बिल्कुल ऐसा लगता है कि जो असी मेन स्ट्रीम या इधर गल करते हैं इट्स ऑल अबाउट बिजनेस जॉब्स इकोनॉमी इंफ्रास्ट्रक्चर, अज जदों मैं इतने आ रहा सवेरे इतनी डाउनटाउन तो सारा जी अपनी गार्डनर हैगी है उत्थे कंस्ट्रक्शन होर कई जगह से, तो इतने गल एक डिफरेंट जे सानू नजर आता है कि डिफरेंट लहजे इतने गल होंगी है इस साइड के उत्ते, और मैं बहुत रिस्पेक्टफुली गल कर रहा है कि जदों असी वापस उधर जाने ब्रैम्पटन मिसागा उधर पील रीजन या उधर जाने तो कल सवेर की प्रेस कॉन्फ्रेंस तुसी देख ही ली है उत्थे नौ दे विचों अपने मैं कल बिल्कुल इहदी गल नहीं की थी, ठीक है क्यों क्योंकि जे असी कह दिए जी अपने हुण तां जगह जगह लगाया होया कई बड़े मीडिया अदारे ने लगे आ फोटोआं लगियां सब कुछ हो गया, वह फिर जे असी कह दिए कि जी नौ दे विचों अपने पांच पंजाबी आ छे पंजाबी आ वह फिर बंदे नौ गिरफ्तार होए ने, बट आपां सोचना यंग बच्चे आ इन्हां दा करियर देखो किधर जा रहा, बट उहदे बारे जे असी गल करिए नहीं जी ओ जी फिर वह कहानियां होर छिड़ जांदियां ने, नहीं जी वह छड्डो असी तां कौम इदां वह सारी गल ठीक है सारी गल ठीक है अपनी जगह, बट वी हैव टू थिंक कि जी असी पंजाब दे विच भी जिहड़ी इंडिया ग्रोथ स्टोरी है असी पंजाब च उहनूं क्यों नहीं कैप्चर कर सके, मेरा फील्ड ऑटो दा रहा मैं अज इत्थे आउण दे बावजूद ऑटो एज एन इंजीनियर मैं जो 7-8 साल लाए आ इंटरस्ट तां मेरा अज भी हुंदा गड्डी कोई लॉन्च हुंदी इंडिया भई अपने पंजाब कोई यूनिट लगा कोई नहीं लगा कोई अपने कोई असैम्बली प्लांट कोई वड्डा लगा नहीं जी कोई सारे साउथ क्यों नहीं आ रहे, आईटी रेवोल्यूशन भी असी मिस कर गए हैं, इन्ना सॉफ्टवेयर एक्सपोर्ट हो रहा है इन्ने फार्मास्यूटिकल एक्सपोर्ट हो रहा है कैनेडा दे विच भी इन्ना फार्मास्यूटिकल एक्सपोर्ट हो रहा है सॉफ्टवेयर एक्सपोर्ट हो रहा है ऑटो सैक्टर दे विच बड़ी ग्रोथ है, वी आर ऑलमोस्ट मिसिंग ऑल दोज थिंग्स इन पंजाब वाई की कारण है, खैर अज गल फिर लंबी हो जाएगी फिर किस दिन कर लांगे, लेकिन वह कितने ना कितने असि इतने आके भी असं जरूर देखिए साढ़े इतने भी, और मैं जदों US की भी गल करता है कि वाई वी आर नॉट एबल टू कनैक्ट एट दैट हायर लैवल, अज सारा इंडिया का मीडिया चाइना अमेरिका पाकिस्तान का मीडिया एक शख्स की बड़ी चर्चा चल रही है, व्हाट्स दैट गाइज नेम पॉल कपूर ਬਹੁਤ ਸਾਰੇ ਆਪਣੇ ਲੋਕਾਂ ਨੂੰ ਆਈਡੀਆ ਵੀ ਨਹੀਂ ਹੋਏਗਾ। ਐਸੋਸੀਏਟ ਫੋਰਨ ਸੈਕਟਰੀ ਬਣਾਤਾ ਕਿਆ ਹੈ, ਸਾਊਥ ਏਸ਼ੀਆ ਦੇ ਅਫੇਅਰਸ ਉਹਨਾਂ ਨੇ ਹੈਂਡਲ ਕਰਨੇ। ਪੌਲ ਕਪੂਰ ਬੋਰਨ ਇਨ ਦਿੱਲੀ, ਦਿੱਲੀ ਚ ਪੈਦਾ ਹੋਏ, ਫਿਰ ਕਿੱਥੇ ਕਿੱਥੇ ਪੜ੍ਹਾਈ ਕੀਤੀ, ਗੱਲ ਲੰਬੀ ਹੋ ਜਾਏਗੀ, ਕੋਈ ਕਾਫੀ ਡਿਟੇਲਸ ਨੇ ਉਹਨਾਂ ਦੀਆਂ, ਲੇਕਿਨ ਉਹਨਾਂ ਦੀ ਹੁਣ ਸੈਨੇਟ ਵੱਲੋਂ ਕਨਫਰਮੇਸ਼ਨ ਹੋ ਰਹੀ ਹੈ। ਤੋ ਸੈਨੇਟ ਹੀਅਰਿੰਗ ਦੇ ਵਿੱਚ ਉਹਨਾਂ ਨੇ ਸਾਰੇ ਆਪਣੇ ਵਿਚਾਰ ਦਿੱਤੇ ਨੇ ਕਿ ਸਾਊਥ ਏਸ਼ੀਆ ਨੂੰ ਕਿੱਦਾਂ ਉਹ ਡੀਲ ਕਰਨਗੇ, ਪਾਕਿਸਤਾਨ, ਇੰਡੀਆ, ਬੰਗਲਾਦੇਸ਼, ਸਾਰਾ ਉਹਨਾਂ ਦੇ ਕਮਾਂਡ ਹੇਠ ਆਉਣਾ ਹੈ। ਵੱਡੀ ਇੰਪੋਰਟੈਂਟ ਪੋਜੀਸ਼ਨ, ਇਹਨਾਂ ਨੂੰ ਅਨਾਊਂਸਮੈਂਟ ਆਈ ਥਿੰਕ ਹੋ ਗਈ ਸੀ ਅਰਾਊਂਡ ਫੈਬਰੀ, ਅਨਾਊਂਸਮੈਂਟ ਹੋ ਗਈ ਸੀ, ਹੁਣ ਸੈਨੇਟ ਹੀਅਰਿੰਗ ਸੀ ਉਹਨਾਂ ਦੀ, ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ, ਉਹਨਾਂ ਨੇ ਬੁੱਕਸ ਬੜੀਆਂ ਲਿਖੀਆਂ ਪਾਕਿਸਤਾਨ ਦੇ ਵਿੱਚ, ਉਹਨਾਂ ਨੇ ਪਾਕਿਸਤਾਨ ਬਾਰੇ ਬੜੀਆਂ ਬੁੱਕਸ ਲਿਖੀਆਂ ਕਿ ਪਾਕਿਸਤਾਨ ਦੇ ਵਿੱਚ ਕਿਹੜੀਆਂ ਕਿਹੜੀਆਂ ਟੈਰਿਸ ਜਿੱਥੇ ਬੰਦੀਆਂ ਨੇ, ਉਹਦੇ ਤੇ ਕਿਤਾਬਾਂ ਲਿਖੀਆਂ। ਸੋ ਡਾਕਟਰ ਪੌਲ ਕਪੂਰ ਦੇ ਮੈਂ ਸੁਣ ਰਿਹਾ ਸੀ ਸੈਨੇਟ ਹੀਅਰਿੰਗ ਦੇ ਵਿੱਚ ਕੀ ਕੁਛ ਹੋ ਰਿਹਾ, ਬੜੀ ਕਿਉਂਕਿ ਅਪੋਇੰਟਮੈਂਟ ਬੜੀ ਇੰਪੋਰਟੈਂਟ ਹੈ। ਪਹਿਲਾਂ ਤੁਹਾਨੂੰ ਯਾਦ ਹੋਏਗਾ ਡੋਨਲਡ ਡੂ ਹੁੰਦੇ ਸੀ ਇਸ ਪੋਜੀਸ਼ਨ ਦੇ, ਡੋਨਲਡ ਡੂ ਜਦੋਂ ਇਮਰਾਨ ਖਾਨ ਸਾਹਿਬ ਨੀ ਕਿਆ ਕਰਦੇ ਸੀਗੇ, ਠੀਕ ਹੈ ਕਿ ਹਾਂਜੀ ਉਹ ਮੈਨੂੰ ਤਾਂ ਜੀ ਉਹਨੇ ਡੋਨਲਡ ਡੂ ਨੇ ਮੇਰੀ ਸਰਕਾਰ ਕਰਾਤੀ, ਉਹੀ ਪੋਜੀਸ਼ਨ ਹੈ ਇਹ। ਐਨੀਵੇਜ਼, ਸੋ ਔਰ ਅੱਜ ਦੀ ਤਾਜ਼ਾ ਖ਼ਬਰ ਵੀ ਮੈਂ ਨਾਲ ਹੀ ਜੋੜ ਦਿੰਦਾ, ਜਿੱਥੇ ਇੱਕ ਤਰਫ਼ ਸਾਨੂੰ ਇਹ ਸੋਚਣਾ ਪਏਗਾ ਕਿ ਹਾਓ, ਦੇਖੋ ਜਿਹੜਾ ਸਾਡਾ ਅੱਜ ਦਾ ਯੂਥ ਆ ਨਾ, ਜਦੋਂ ਅਸੀਂ ਯੂਥ ਨੂੰ ਇਹ ਕਹਿ ਦਿੰਦੇ ਹਾਂ ਕਿ ਸਾਰਾ ਅਸੀਂ ਜਿਹੜੀ ਸਾਡੇ ਧਰਮ ਹੈ ਨਾ, ਜਿਹੜੀ ਸਾਡੇ ਧਰਮ ਹੈ, ਸਾਰੀਆਂ ਚੀਜ਼ਾਂ ਬੁਨਿਆਦ ਵਧੀਆ ਕਰ ਲਈ ਆ, ਇਸ ਤੋਂ ਇਲਾਵਾ ਸਾਨੂੰ ਉਹਨਾਂ ਨੂੰ ਐਜੂਕੇਸ਼ਨ, ਪ੍ਰੋਗਰੈਸਿਵ ਥਾਟ, ਇਨੋਵੇਸ਼ਨ, ਸਾਇੰਸ, ਇਹਨਾਂ ਚੀਜ਼ਾਂ ਨਾਲ ਜੋੜਨਾ ਹੈ। ਅੱਜ ਇੱਕ ਹੋਰ ਸ਼ਖਸ, ਠੀਕ ਹੈ ਜੀ, ਮੁਹੰਮਦ ਸ਼ਾਜ਼ੇਬ ਖਾਨ ਸਾਹਿਬ, ਅੱਜ ਹੈਡਲਾਈਨ ਅਮਰੀਕਾ ਤੋਂ ਲੈ ਕੇ, ਕਿਉਂਕਿ ਖ਼ਬਰ ਤੇ ਆਈ ਗਈ ਸਾਡੇ ਨੈਸ਼ਨਲ ਪੋਸਟ, ਸਾਡੇ ਇੱਧਰ ਸਾਰੇ ਮੇਨ ਸਟ੍ਰੀਮ ਮੀਡੀਆ ਚ ਆ ਗਈ ਹੈ, ਕੈਨੇਡਾ ਦੇ ਔਰ ਅਮਰੀਕਾ, ਇੰਡੀਆ, ਪਾਕਿਸਤਾਨ, ਹਰ ਜਗ੍ਹਾ ਖ਼ਬਰ ਚੱਲ ਰਹੀ ਹੈ। ਮੈਂ ਫਿਰ ਖ਼ਬਰ ਕਨਫਰਮ ਕੀਤੀ ਡਿਪਾਰਟਮੈਂਟ ਆਫ ਜਸਟਿਸ ਤੋਂ। ਸੋ ਇਹ ਇੱਥੇ ਆਪਣਾ ਪਾਕਿਸਤਾਨੀ, ਕੈਨੇਡੀਅਨ ਪਾਕਿਸਤਾਨੀ ਬੱਚਾ ਹੈ ਇੱਥੇ, 20 ਸਾਲ ਦੀ ਇਹਦੀ ਉਮਰ ਬੱਚੇ ਦੀ, ਠੀਕ ਹੈ। ਕਿਉਂਕਿ ਜਦੋਂ ਤੁਸੀਂ ਇਹ ਕਹੀ ਜਾਣਾ ਜੀ ਇਜ਼ਰਾਈਲ ਚ ਇਸ ਤਰ੍ਹਾਂ, ਇਜ਼ਰਾਈਲ ਉਦਾਂ, ਇਜ਼ਰਾਈਲ ਆਹ, ਉਹਦੇ ਨਾਲ ਕਿਤੇ ਨਾ ਕਿਤੇ ਅਸੀਂ ਬੱਚਿਆਂ ਦੇ ਵਿੱਚ ਉਹ ਇੱਕ ਇੰਪ੍ਰੈਸ਼ਨ ਤਾਂ ਪਾ ਰਹੇ ਹਾਂ ਨਾ ਕਿ ਇੱਥੇ ਜਿਹੜੇ ਜੂਇਸ਼ ਕਮਿਊਨਿਟੀ ਵਸਦੀ ਉਹਨਾਂ ਦਾ ਕੋਈ ਕਸੂਰ ਥੋੜੀ ਹੈ। ਹੁਣ ਐਕਸਟ੍ਰਾਡਾਈਟ ਕੀਤਾ ਗਿਆ ਇਸ ਬੰਦੇ ਨੂੰ, 20 ਸਾਲ ਦਾ ਨੌਜਵਾਨ ਹੈ, ਇੱਕ ਇਹਦਾ ਹੋਰ ਸਾਥੀ ਕੋ ਉੱਥੇ ਅਮਰੀਕਾ ਚ ਹੈਗਾ, ਜਾ ਕੇ ਉਹ ਕਹਿੰਦੇ ਜੀ ਜਿੱਦਾਂ 9/11 ਤੋਂ ਵੀ ਵੱਡਾ ਅਟੈਕ ਅਸੀਂ ਜੂਇਸ਼ ਕਮਿਊਨਿਟੀ ਤੇ ਕਰਨਾ ਹੈ। 9/11 ਤੋਂ ਵੀ ਬੜਾ ਅਟੈਕ ਕਦੋਂ ਕਰਨਾ ਸੀਗਾ? ਇਹ 7 ਅਕਤੂਬਰ 2024 ਨੂੰ, ਤੁਹਾਨੂੰ ਪਤਾ ਹੈ ਨਾ ਇਸ ਤੋਂ ਪਹਿਲਾਂ 7 ਅਕਤੂਬਰ ਕੀ ਹੋਇਆ ਉੱਥੇ ਇਜ਼ਰਾਈਲ ਦੇ ਵਿੱਚ, ਉਹ ਕਾਰਨਾਮਾ ਦੁਆਰਾ ਕਰਨਾ ਚਾਹੁੰਦੇ ਸੀਗੇ, ਤੇ ਐਕਸਟ੍ਰਾਡਾਈਟ ਇੱਥੋਂ ਹੁਣ ਯੂਐਸ ਤੋਂ ਕਰਕੇ ਉੱਥੇ ਭੇਜਿਆ। ਉੱਥੇ ਹੁਣ ਜੇ ਸਾਬਿਤ ਹੋ ਜਾਏ, ਮੈਂ ਪਹਿਲਾਂ ਇਹ ਗੱਲ ਕਹਿ ਦਵਾਂ, ਨਨ ਆਫ ਦੀਜ਼ ਐਲੀਗੇਸ਼ਨਸ ਹੈਵ ਬੀਨ ਪ੍ਰੂਵਨ ਇਨ ਦਾ ਕੋਰਟ ਆਫ ਲਾਅ, ਮੇਰੇ ਲਈ ਕਹਿਣਾ ਜ਼ਰੂਰੀ, ਨਨ ਆਫ ਦੀਜ਼ ਐਲੀਗੇਸ਼ਨਸ ਹੈਵ ਬੀਨ ਪ੍ਰੂਵਨ ਇਨ ਦਾ ਕੋਰਟ ਆਫ ਲਾਅ। ਕੱਲ ਨੂੰ ਜੇ ਸਾਬਿਤ ਹੋ ਜਾਂਦੇ ਐਲੀਗੇਸ਼ਨ, 20 ਸਾਲ ਦੀ ਉਮਰ ਹੈ, ਜੇਲ੍ਹ ਤੋਂ ਬਾਹਰ ਨਹੀਂ ਆ ਸਕੇਗਾ ਬੱਚਾ ਕਦੇ ਵੀ ਨਹੀਂ। ਐਂਡ ਆਈ ਫੀਲ ਬੈਡ ਕਿ ਯੰਗ ਬੱਚਾ, ਨੌਜਵਾਨ, ਅਸੀਂ ਇਹਨਾਂ ਚੱਕਰਾਂ ਚ, ਕਿਉਂਕਿ ਹੋ ਕੀ ਰਿਹਾ ਹੈ ਕਿ ਅਸੀਂ ਕਿਤੇ ਨਾ ਕਿਤੇ ਰਾਦਰ ਦੈਨ ਐਜੂਕੇਸ਼ਨ, ਇਨੋਵੇਸ਼ਨ, ਪ੍ਰੋਗਰੈਸਿਵ ਥਾਟ, ਹੋਰ ਹੀ ਚੱਕਰਾਂ ਚ ਬੱਚਿਆਂ ਨੂੰ ਉਲਝਾਇਆ ਹੋਇਆ। ਔਰ ਮੈਂ ਇੱਥੇ ਗੱਲ ਹੋਰ ਕਹਿ ਰਿਹਾ ਸੀ, ਕੱਲ ਮੈਂ ਮੀਟਿੰਗ ਚ ਗੱਲ ਕਹਿ ਰਿਹਾ ਸੀ ਕਿ ਕੱਲ ਨੂੰ ਫਰਜ਼ ਕਰ ਲਓ ਉਹ ਕਹਿੰਦੇ ਨੇ ਕਿ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਅਸੀਂ ਉੱਥੇ ਪੈਲਸਟਾਈਨ ਦੇ ਵਿੱਚ, ਠੀਕ ਨੀ, ਪੈਲਸਟਾਈਨ ਦੇ ਵਿੱਚ ਅਸੀਂ ਜੇ ਉਹ ਕਹਿੰਦੇ ਨੇ ਕਿ ਅਸੀਂ ਇੱਥੇ ਪੂਰਾ ਇੱਕ ਬਹੁਤ ਵਧੀਆ ਸਵਰਗ ਬਣਾਤਾ, ਰਿਸੋਰਟ ਬਣਾਤਾ, ਬਹੁਤ ਵਧੀਆ ਰਹਿਣ ਲਈ ਜਗ੍ਹਾ ਬਣਾ ਦਿੱਤੀ। ਜਿੰਨੇ ਬੰਦੇ ਇੱਥੇ ਅਸੀਂ ਇੱਥੇ ਲੜਾਈਆਂ ਕਰ ਰਹੇ ਹਾਂ, ਪ੍ਰੋਟੈਸਟ ਹੋਈਏ ਵੋ, ਕਿੰਨੀ ਲੜਾਈ ਇੱਥੇ ਮਚਾਈ ਹੋਈ ਹੈ, ਇਹਨਾਂ ਚੋਂ ਕਿਸੇ ਨੇ ਜਾ ਕੇ ਉੱਥੇ ਰਹਿਣਾ? ਔਰ ਦੂਸਰੀ ਗੱਲ ਇਹ ਹੈ ਕਿ ਜੇ ਇਹਨਾਂ ਨੂੰ ਕੱਲ ਨੂੰ ਪੁੱਛਿਆ ਜਾਏਗਾ ਕਿ ਜੀ ਹਾਂਜੀ ਤੁਸੀਂ ਉੱਥੇ ਆ ਕੇ ਥੋੜੀ ਸਪੋਰਟ ਕਰੋ, ਉੱਥੇ ਖਾਣੇ ਦੀ ਜ਼ਰੂਰਤ ਹੈ, ਕੀ ਤੁਸੀਂ ਉੱਥੇ ਜਾ ਕੇ ਖਾਣਾ ਦਿਓਗੇ ਕਿਸੇ ਨੂੰ? ਕੋਈ ਐਜੂਕੇਸ਼ਨ ਦੇ ਰਹੇ ਹੋ? ਕੋਈ ਸਪੋਰਟ ਕਰ ਰਹੇ ਹੋ? ਔਰ ਜੇ ਅਸੀਂ ਇਸ ਗੱਲ ਤੇ ਹਾਂ ਕਿ ਜੀ ਸਾਡੇ, ਅਸੀਂ ਧਰਮ ਦੇ ਆਧਾਰ ਤੇ ਵੀ ਸਾਡੇ ਮੁਸਲਿਮ ਕੁਛ ਹੋ ਰਿਹਾ, ਭਾਈ ਸਾਹਿਬ ਜਿਹੜੀਆਂ ਕੰਟਰੀਜ਼ ਤੋਂ ਆਏ ਹੋ ਅਸੀਂ, ਸਾਡੇ ਮੁਸਲਿਮ, ਫਰਜ਼ ਕਰ ਲਓ ਜੀ ਅਸੀਂ ਬੰਗਲਾਦੇਸ਼ ਤੋਂ ਆਏ ਹਾਂ, ਇੰਡੀਆ ਤੋਂ ਆਏ ਹਾਂ, ਸ਼੍ਰੀਲੰਕਾ ਤੋਂ ਆਏ ਹਾਂ, ਪਾਕਿਸਤਾਨ ਤੋਂ ਆਏ ਹਾਂ, ਅਫਗਾਨਿਸਤਾਨ ਤੋਂ ਆਏ ਹਾਂ, ਕਿਸੇ ਵੀ ਕੰਟਰੀ ਤੋਂ ਆਏ ਹਾਂ, ਠੀਕ ਹੈ, ਅਸੀਂ ਕਹਿੰਦੇ ਜੀ ਗਜ਼ਾ ਦੇ ਵਿੱਚ ਸਾਡੇ ਭਰਾਵਾਂ ਨਾਲ ਬੜਾ ਹੋ ਰਿਹਾ, ਅਸੀਂ ਇੱਦਾਂ ਪ੍ਰੋਟੈਸਟ ਕਰ ਰਹੇ ਹਾਂ, ਚਲੋ ਠੀਕ ਹੈ, ਬਿਲਕੁਲ ਕਰੋ, ਠੀਕ ਹੈ। ਉਹਦੇ ਨਾਲ ਕਿਤੇ ਨਾ ਕਿਤੇ ਖਿਆਲ ਕਰੋ ਕਿ ਯਾਰ ਜੂਇਸ਼ ਕਮਿਊਨਿਟੀ ਜਿਹੜੀ ਹੈ ਉਹਨਾਂ ਦੇ ਖਿਲਾਫ਼ ਆ, ਦੇਖੋ ਆ ਬੱਚੇ ਦੇ, ਇਹ ਤਾਂ ਮੈਂ ਜਿਹੜੀ ਤੁਹਾਡੇ ਨਾਲ ਗੱਲ ਸ਼ੇਅਰ ਕਰ ਰਿਹਾ, ਮੀਡੀਆ ਚ ਤਾਂ ਖ਼ਬਰ ਪੁਰਾਣੀ ਹੈ, ਗ੍ਰਿਫ਼ਤਾਰੀ ਤਾਂ ਪਹਿਲਾਂ ਹੀ ਹੋ ਗਈ ਸੀ, ਕਿਊਬੈਕ ਬਾਰਡਰ ਤੇ ਹੋਈ ਇਹਦੀ ਗ੍ਰਿਫ਼ਤਾਰੀ, ਕਿਊਬੈਕ ਬਾਰਡਰ ਤੇ ਗ੍ਰਿਫ਼ਤਾਰੀ ਹੋਈ, ਕਿਊਬੈਕ ਦੀ ਅਦਾਲਤ ਦੇ ਵਿੱਚ ਵੀ ਮਾਮਲਾ ਸਾਰਾ ਚੱਲਿਆ। ਅਮਰੀਕਾ ਨੇ ਕਿਹਾ ਭਾਈ ਸਾਹਿਬ ਸਾਡੇ ਇੱਥੇ ਅਟੈਕ ਕਰਨਾ ਸੀ, ਇਹਨੂੰ ਤਾਂ ਸਾਡੇ ਹਵਾਲੇ ਕਰ ਦਿਓ। ਤੁਹਾਨੂੰ ਪਤਾ ਕੈਨੇਡਾ, ਅਮਰੀਕਾ ਤਾਂ ਜਿੱਥੋਂ ਕੋਈ ਕਹਿੰਦਾ ਜੀ ਸਾਡੇ ਹਵਾਲੇ ਕਰੋ, ਅਮਰੀਕਾ ਦਾ ਹੱਥ ਜੋੜ ਕੇ ਕੈਨੇਡਾ ਨੂੰ ਹੱਥ ਜੋੜ ਕੇ ਦੇਣਾ ਪੈਂਦਾ, ਫਿਰ ਚਾਹੇ ਉਹ ਕੈਨੇਡੀਅਨ, ਆਈ ਥਿੰਕ ਦਿਸ ਗਾਇ ਵਾਜ਼ ਅ ਕੈਨੇਡੀਅਨ ਸਿਟੀਜ਼ਨ, ਫਿਰ ਚਾਹੇ ਉਹ ਬੰਦਾ ਇੱਥੇ ਕੈਨੇਡੀਅਨ ਸਿਟੀਜ਼ਨ ਹੋਵੇ, ਅਮਰੀਕਾ ਨੇ ਕਹਿਤਾ ਬੰਦਾ ਸਾਨੂੰ ਚਾਹੀਦਾ ਹੈ, ਬਸ ਇਹਨਾਂ ਨੇ ਉਹਨਾਂ ਦੇ ਹਵਾਲੇ ਕਰ ਦੇਣਾ। ਕਿੰਨੇ ਬੰਦੇ ਉਹਨਾਂ ਦੇ ਹਵਾਲੇ ਕੀਤੇ ਇਹਨਾਂ ਨੇ, ਰਾਣਾ ਤਨਵਰ ਹੁਸੈਨ ਕੈਨੇਡੀਅਨ ਸੀਗਾ ਇੱਥੇ ਆਇਆ, ਇਹਦੋਂ ਵੀ ਕੁਛ ਹੈਗਾ, ਫਿਰ ਉਹ ਅਮਰੀਕਾ ਔਰ ਅਮਰੀਕਾ ਤੋਂ ਇੰਡੀਆ ਵਾਲੇ ਲੈ ਗਏ ਉਹਨੂੰ ਪਕੜ ਗਏ। ਸੋ ਇਹ ਜਿਹੜਾ ਬੱਚਾ ਹੈ ਇਹ ਹੁਣ ਉੱਥੇ ਕਿਊਬੈਕ ਦੇ ਬਾਰਡਰ ਤੇ ਗਿਆ, ਉੱਥੋਂ ਅਮਰੀਕਾ ਐਂਟਰ ਕਰਨ ਲੱਗਾ ਉੱਥੇ। ਅੱਛਾ ਫਿਰ ਕੀ ਹੈ, ਸਾਰਾ ਜਿੰਨਾ ਆਨਲਾਈਨ ਹੈ, ਜਿੱਦਾਂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਦੇ ਵਿੱਚ ਉਹਨਾਂ ਨੇ ਜਿਹੜੇ ਬੰਦੇ ਫੜੇ ਨੇ, ਨਿਖਿਲ ਗੁਪਤਾ ਨੇ ਪਾਰਟੀ ਉਹ ਕਿੱਦਾਂ ਫੜੀ ਆ, ਉਹ ਜਿਨ੍ਹਾਂ ਨੂੰ ਪੈਸਾ ਦੇ ਰਹੇ ਸੀਗੇ ਕਿ ਜੀ ਹਾਂਜੀ ਗੁਰਪਤਵੰਤ ਪੰਨੂ ਹੁਣਾਂ ਦਾ ਕਤਲ ਕਰਨਾ ਹੈ, ਉਹ ਬੰਦੇ ਅਮਰੀਕਨ ਲਾ ਇਨਫੋਰਸਮੈਂਟ ਏਜੰਸੀ ਦੇ ਬੰਦੇ ਸੀਗੇ। ਸੇਮ ਇੱਥੇ ਹੋਇਆ, ਇਹ ਉੱਥੋਂ ਬੰਦੂਕਾਂ ਖਰੀਦਣ ਲੱਗਾ ਸੀਗਾ 20 ਸਾਲ ਦਾ ਹੈ ਮੁਹੰਮਦ ਸ਼ਾਹਜ਼ੇਬ ਖਾਨ ਸਾਹਿਬ, ਉੱਥੋਂ ਵੀ ਅਸੀਂ ਏਦਾਂ ਕਰ ਦੇਣਾ, 7 ਅਕਤੂਬਰ ਨੂੰ ਅਸੀਂ ਜੂਇਸ਼ ਕਮਿਊਨਿਟੀ ਦੇ ਖਿਲਾਫ ਆਪਣਾ ਵੱਡਾ ਹਮਲੇ ਦੀ ਤਿਆਰੀ ਕਰ ਰਹੇ ਹਾਂ। ਜਿਨ੍ਹਾਂ ਬੰਦਿਆਂ ਨਾਲ ਗੱਲ ਕਰ ਰਿਹਾ ਸੀ ਬੰਦੂਕਾਂ ਲੈਣ ਦੀ ਸਾਰੀ, ਉਹ ਬੰਦੇ ਵੀ ਅਮਰੀਕਨ ਇੰਟੈਲੀਜੈਂਸ ਦੇ ਬੰਦੇ, ਤੇ ਉਹਨਾਂ ਨੇ ਕਿਹਾ ਹਾਂਜੀ ਹਾਂਜੀ ਕਰਾ ਦਾਂਗੇ ਬੰਦੂਕਾਂ। ਉਹ ਸਾਰਾ ਇਹਨਾਂ ਦਾ ਰਿਕਾਰਡ ਕਰਕੇ ਸਾਰਾ ਉਹਨਾਂ ਨੇ ਪਰੂਫ ਇਕੱਠੇ ਕੀਤੇ, ਤੇ ਭਾਈ ਸਾਹਿਬ ਨੂੰ ਇਹ ਜਦੋਂ ਫਿਰ ਉੱਥੋਂ ਕਿਊਬੈਕ ਬਾਰਡਰ ਰਾਹੀਂ ਦਾਖਲ ਹੋਣ ਲੱਗੇ ਤੇ ਉੱਥੇ ਹੀ ਉਹਨਾਂ ਨੇ ਫੜ ਲਿਆ, ਦਰਦ ਪਹੁੰਚਿਆ ਉੱਥੇ, ਆ ਜਾਓ ਭਾਈ ਸਾਹਿਬ ਆਹ ਸਾਰਾ ਸਬੂਤ ਹੈ ਤੁਹਾਡੇ ਖਿਲਾਫ਼, ਤੇ ਉੱਥੇ ਕਿਊਬੈਕ ਚ ਮਾਮਲਾ ਚੱਲਿਆ। ਫਿਰ ਉਹ ਜਦੋਂ ਅਦਾਲਤ ਚ ਹੋਇਆ ਵੀ ਭਾਈ ਸਾਹਿਬ ਇਹਦੇ ਤੇ ਖਿਲਾਫ ਸਬੂਤ ਬਣੇ, ਉਹ ਕਹਿੰਦੇ ਚਲੋ ਫਿਰ ਅਮਰੀਕਾ ਚਲੋ, ਲੈ ਗਏ ਉੱਥੇ ਅਮਰੀਕਾ, ਹੁਣ ਉੱਥੇ ਸਾਰੀ ਉਮਰ ਜੇਲ੍ਹ ਚ ਰਿਹਾ। ਇਹ ਚੀਜ਼ਾਂ ਇਸ ਲਈ ਮੈਂ ਗੱਲ ਕਰਦਾ ਬਾਰ ਬਾਰ ਕਿ ਸਾਨੂੰ ਐਜ਼ ਅ ਕਮਿਊਨਿਟੀ ਸੋਚਣਾ ਚਾਹੀਦਾ ਕਿ ਅਸੀਂ ਆਉਣ ਵਾਲੇ ਯੂਥ ਨੂੰ ਆਪਣੇ ਪੋਲੀਟੀਕਲ ਚੀਜ਼ਾਂ ਦੇ ਕਾਰਨ ਕਿੱਧਰ ਪਾਸੇ ਲਗਾ ਰਹੇ ਹਾਂ। ਜਦੋਂ ਮੈਂ ਗੱਲ ਕਰਦਾ ਘਰਾਂ ਚ ਡਿਸਕਸ਼ਨ ਕਰੋ ਨੋਬੇਲ ਪ੍ਰਾਈਜ਼ ਦੀ ਕਿ ਫਿਜ਼ਿਕਸ ਦੇ ਵਿੱਚ ਕੈਮਿਸਟਰੀ ਚ ਕਿਹਨੂੰ ਮਿਲਿਆ, ਠੀਕ ਹੈ। ਹਾਂ ਹੋ ਸਕਦਾ ਫਿਰ ਵੀ ਸਾਨੂੰ ਚੈਲੇਂਜਸ ਤਾਂ ਰਹਿਣਗੇ, ਹਰ ਚੀਜ਼ ਤਾਂ ਠੀਕ ਨਹੀਂ ਹੋ ਸਕਦੀ, ਠੀਕ ਹੈ, ਚੈਲੇਂਜਸ ਤਾਂ ਫਿਰ ਵੀ ਰਹਿਣਗੇ, ਬਟ ਆਈ ਥਿੰਕ ਦਿਸ ਇਜ਼ ਦਾ ਸਾਈਡ ਦੈਟ ਇਫ ਵੀ ਕੈਨ ਪਾਸ ਔਨ ਸਮਥਿੰਗ ਟੂ ਅਵਰ ਕਮਿੰਗ ਜਨਰੇਸ਼ਨ, ਇਟ ਇਜ਼ ਸਾਇੰਸ, ਟੈਕਨੋਲੋਜੀ, ਨੌਲੇਜ, ਐਜੂਕੇਸ਼ਨ, ਪ੍ਰੋਗਰੈਸਿਵ ਥਾਟ ਕਿ ਅਸੀਂ ਬਹੁਤ ਕੁਛ ਕਰ ਸਕਦੇ ਹਾਂ। ਸਰਬਜੀਤ ਜੀ ਤੁਹਾਡੀ ਕਾਲ, ਬਾਕੀ ਸਾਰੀਆਂ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ, ਮੇਰੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਹੁੰਦਾ ਕੀ ਹੈ ਕਿ ਜਦ ਫਿਰ ਕਾਲ ਸਟਾਰਟ ਹੋ ਜਾਂਦੀਆਂ ਨੇ ਵਿਦ ਯੂ ਰਿਸਪੈਕਟ, ਆਪਾਂ ਕਾਲ ਵੀ ਸਾਰੇ ਲਵਾਂਗੇ, ਵਾਈ ਮੀਡੀਆ ਲਾਈਵ ਦਾ ਮਕਸਦ ਹੀ ਇਹੀ ਹੈ, ਲੇਕਿਨ ਫਿਰ ਬਹੁਤ ਸਾਰੀਆਂ ਐਸੀਆਂ ਨਿਊਜ਼ ਹੁੰਦੀਆਂ ਨੇ ਕਿ ਜਿਹੜੀਆਂ ਰਹਿ ਜਾਂਦੀਆਂ ਨੇ। ਸੋ ਮੇਰੀ ਕੋਸ਼ਿਸ਼ ਹੈ ਕਿ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਰਹੀਏ ਸਾਰੀਆਂ ਨਿਊਜ਼ ਜੋ ਜੋ ਅਪਡੇਟਸ ਨੇ। ਔਰ ਮੈਨੂੰ ਕੱਲ ਵੀ ਮੈਸੇਜ ਆਇਆ ਸੀਗਾ ਕਿ ਸੁੱਖ ਧਾਲੀਵਾਲ ਹੋਣਾ ਦੀ ਵੀਡੀਓ ਕਿਸੇ ਨੇ ਮੇਰੇ ਨਾਲ ਸ਼ੇਅਰ ਕੀਤੀ, ਸੋ ਮੈਂ ਦੱਸਦਾ ਕਿ ਸੁੱਖ ਧਾਲੀਵਾਲ ਸਾਹਿਬ ਨੇ ਉਹ ਪਹਿਲਾਂ ਹੀ ਮੈਂ ਉਹਦਾ ਕਵਰ ਕਰ ਚੁੱਕਾ ਸੀ ਕਿਉਂਕਿ ਮੈਂ ਮੇਰੇ ਖਿਆਲ ਨਾਲ ਕੱਲ ਇਹ ਗੱਲ ਕੀਤੀ ਸੀ ਵੀ 23 ਦੇ ਵਿੱਚੋਂ ਕਿਆ ਕੋਈ ਮੈਂਬਰ ਪਾਰਲੀਮੈਂਟ ਕੋਈ ਬਿਆਨ ਦਿੰਦਾ ਕਿ ਨਹੀਂ ਦਿੰਦਾ, ਅਸੀਂ ਤੁਹਾਨੂੰ ਰਿਪੋਰਟ ਦੇ ਦਿਆਂਗੇ। ਸੋ ਇਸ ਕਾਰਨ ਸ਼ਾਇਦ ਤੁਸੀਂ ਸੁੱਖ ਧਾਲੀਵਾਲ ਸਾਹਿਬ ਦੀ ਮੇਰੇ ਨਾਲ ਸ਼ੇਅਰ ਕੀਤੀ, ਦੈਟ ਇਜ਼ ਫਾਈਨ। ਮੈਂ ਦੇਖੋ ਮੀਡੀਆ ਸਾਡਾ ਕੰਮ ਹੈ, ਸੁੱਖ ਧਾਲੀਵਾਲ ਸਾਹਿਬ ਨੇ ਜਿੱਥੇ ਜਿੱਥੇ ਕੋਈ ਇੰਟਰਵਿਊ ਦਿੱਤੇ ਨੇ, ਕਿਸੇ ਲੋਕਲ ਰੇਡੀਓ ਤੇ ਦਿੱਤਾ ਉਹਨਾਂ ਨੇ ਇੰਟਰਵਿਊ, ਮੈਂ ਪੂਰਾ ਸੁਣਿਆ ਉਹਨਾਂ ਦਾ। ਸੁੱਖ ਧਾਲੀਵਾਲ ਸਾਹਿਬ ਨੇ CBC ਦੇ ਆ ਕੇ ਇੰਟਰਵਿਊ ਦਿੱਤਾ, ਉਹ ਵੀ ਸੁਣਿਆ ਸਾਰਾ, ਠੀਕ ਹੈ। ਸੋ ਸਾਰਾ ਕੁਛ ਅਸੀਂ ਸੁਣ ਰਹੇ ਹਾਂ, ਉਹ ਤੇ ਪਹਿਲਾਂ ਤੋਂ ਹੀ ਹੈ। ਆਹ ਜਿਹੜੀ ਹੁਣ ਚਿੱਠੀ ਪਾਈ ਹੈ ਕੁਛ ਜਿਹੜੀਆਂ ਜਥੇਬੰਦੀਆਂ ਨੇ ਕਿ 23 ਮੈਂਬਰ ਪਾਰਲੀਮੈਂਟ ਨੂੰ, ਸੋ ਮੇਰੀ ਨਿਗਾਹ ਚ ਹਜੇ ਤੱਕ ਨਹੀਂ ਕੋਈ ਆਇਆ, ਬਟ ਜੇ ਤੁਹਾਡੀ ਨਿਗਾਹ ਚ ਕੋਈ ਆਇਆ ਹੋਵੇ ਕੋਈ ਵੀ ਕੰਜ਼ਰਵੇਟਿਵ ਪਾਰਟੀ ਦਾ ਮੈਂਬਰ ਪਾਰਲੀਮੈਂਟ ਜਾਂ ਲਿਬਰਲ ਪਾਰਟੀ ਦਾ, ਤੇ ਉਹ ਜ਼ਰੂਰ ਅਸੀਂ ਵੀ ਦੱਸਾਂਗੇ ਕਿ ਹਾਂਜੀ ਕਿਸੇ ਨੇ ਬਿਆਨ ਦਿੱਤਾ। ਬਟ ਮੈਨੂੰ ਸ਼ੱਕ ਹੈ, ਆਈ ਡਾਊਟ ਕਿ ਐਸਾ ਕੋਈ ਬਿਆਨ ਜਿਹੜਾ ਆਏਗਾ। ਮੈਂ ਇਸ ਲਈ ਕਹਿ ਰਿਹਾ ਕਿ ਮੈਨੂੰ ਸ਼ੱਕ ਹੈ ਕਿ ਐਸਾ ਕੋਈ ਬਿਆਨ ਆਏਗਾ, ਉਹਦਾ ਕਾਰਨ ਮੈਂ ਐਸਾ ਸਮਝਦਾ ਕਿ ਆਈ ਡੋਂਟ ਥਿੰਕ ਸੋ ਕਿ ਉਹਨਾਂ ਵੱਲੋਂ ਕੋਈ ਵੀ ਬਿਆਨ ਜਿਹੜਾ ਉਹ ਐਸਾ ਆਏਗਾ। ਰਮੇਸ਼ ਚੰਦਰ ਚੌਹਾਨ ਸਾਹਿਬ ਤੁਸੀਂ ਆਉਂਦੀ ਹੋ ਸਰ, ਔਰ ਮੈਂ ਤੁਹਾਡੀ ਕਾਲ ਵੀ ਲੈ ਰਿਹਾ, ਲੇਕਿਨ 20 ਸੈਕਿੰਡ ਮੈਨੂੰ ਦੇ ਦਿਓ। ਹਾਂਜੀ ਹਰਪਾਲ ਜੀ ਦੀ ਕਾਲ ਹੈ, ਰਮੇਸ਼ ਚੰਦਰ ਚੌਹਾਨ ਸਾਹਿਬ, ਸਰਬਜੀਤ ਜੀ ਦੀ ਕਾਲ ਵੀ ਹੈਗੀ ਆ। ਹਾਂਜੀ, ਲੇਕਿਨ ਉਸ ਤੋਂ ਪਹਿਲਾਂ ਸਾਨੀਆ ਜੀ ਕੋਈ ਸਾਡੇ ਜੀ ਸਪੋਂਸਰ ਨੇ, ਤੇ ਪਹਿਲਾਂ ਉਹ ਵੀ ਜ਼ਰੂਰ ਜੋੜ ਲਈਏ। ਹਾਂਜੀ, ਪਹਿਲਾਂ ਸਪੋਂਸਰ ਲੈ ਲਓ ਜੀ, ਫਿਰ ਬਾਅਦ ਚ ਕਾਲ ਕਰਾਂਗੇ। ਹਾਂਜੀ
ਜੀ, ਬਿਲਕੁਲ ਯਦਵੀਰ ਜੀ, ਸਾਡੇ ਨਾਲ ਇਸ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਜੁੜ ਚੁੱਕੇ ਨੇ, ਬ੍ਰਿਜਮੋਹਨ ਜੀ, ਬ੍ਰਿਜਮੋਹਨ ਐਂਡ ਐਸੋਸੀਏਟਸ ਤੋਂ ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ।
ਹਾਂਜੀ, ਗੁੱਡ ਮਾਰਨਿੰਗ, ਆਈ ਹੋਪ ਐਵਰੀਬਾਡੀ ਇਜ਼ ਡੂਇੰਗ ਵੈਲ।
ਹਾਂਜੀ, ਗੁੱਡ ਮਾਰਨਿੰਗ ਜੀ, ਅਸੀਂ ਦੱਸ ਦਈਏ ਕਿ ਕਮਿਊਨਿਟੀ ਦੀ ਜਾਣੀ ਪਹਿਚਾਣੀ ਸ਼ਖਸੀਅਤ ਬ੍ਰਿਜਮੋਹਨ ਜੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ, ਔਰ ਵਕੀਲ ਬ੍ਰਿਜਮੋਹਨ ਸਾਹਿਬ ਜਿਹੜੇ ਨੇ ਚਾਹੇ ਵੈਨਕੂਵਰ ਤੋਂ ਲੈ ਕੇ, ਕੈਲਗਰੀ ਤੋਂ ਲੈ ਕੇ ਟੋਰਾਂਟੋ ਤੱਕ, ਇੱਥੇ ਇਹਨਾਂ ਦਾ ਬੜਾ ਖੂਬਸੂਰਤ ਆਫਿਸ ਬ੍ਰੈਂਪਟਨ ਚ ਹੈਗਾ, ਬੋਵੇ ਡਰਾਈਵ ਦੇ ਉੱਤੇ। ਸੋ ਕੋਈ ਵੀ ਤੁਹਾਡੀ ਕਾਨੂੰਨੀ ਸਲਾਹ ਮਸ਼ਵਰਾ ਲੈਣਾ, ਦੈਨ ਆਲਵੇਜ਼ ਰਿਮੈਂਬਰ ਵਕੀਲ ਬ੍ਰਿਜਮੋਹਨ ਸਾਹਿਬ। ਸਰ, ਬਹੁਤ ਬਹੁਤ ਸਵਾਗਤ ਹੈ, ਔਰ ਮੈਂ ਚਾਹਾਂਗਾ ਕਿ ਬਹੁਤ ਬਰੀਫਲੀ ਤੁਸੀਂ ਆਪਣੇ ਬਾਰੇ ਦੱਸ ਦਿਓ, ਔਰ ਨਾਲ ਫੋਨ ਨੰਬਰ ਦੇ ਦਿਓ, ਫਿਰ ਮੇਰੇ ਕੁਝ ਸਵਾਲ ਵੀ ਹੋਣਗੇ ਸਰ ਤੁਹਾਨੂੰ।
ਹਾਂਜੀ, ਗੁੱਡ ਮਾਰਨਿੰਗ ਯਦਵੀਰ ਜੀ, ਸਤਿ ਸ੍ਰੀ ਅਕਾਲ। ਯੂ ਨੋ, ਲੈਟ ਮੀ ਜਸਟ ਟੈਲ ਯੂ ਅਬਾਊਟ ਮਾਈਸੈਲਫ ਕਿ ਮੈਨੂੰ ਕੈਨੇਡਾ ਚ ਵਕੀਲ ਬਣੇ ਪੂਰੇ 32 ਸਾਲ ਹੋ ਗਏ। ਮੈਂ ਆਪਣੀ ਵਕਾਲਤ ਦੀ ਸਾਰੀ ਪੜ੍ਹਾਈ ਇੰਗਲੈਂਡ ਤੋਂ ਕੀਤੀ ਹੈ ਜੀ, ਤੇ ਇੰਡੀਆ ਛੱਡੇ ਦਾ ਆਲਮੋਸਟ 40 ਸਾਲ ਤੋਂ ਉੱਪਰ ਦਾ ਟਾਈਮ ਕਿਤੇ ਜ਼ਿਆਦਾ ਹੋ ਗਿਆ। ਸਾਡੇ ਆਫਿਸ ਥਰੂ ਆਊਟ ਕੈਨੇਡਾ ਜੀ, ਐਡਮਿੰਟਨ, ਕੈਲਗਰੀ, ਵੈਨਕੂਵਰ ਤੇ ਬਰੈਂਪਟਨ, ਟੋਰਾਂਟੋ ਚ। ਤੇ ਸਾਡੀ ਮੇਨ ਏਰੀਆ ਆਫ ਪ੍ਰੈਕਟਿਸ ਹੈਗੀ ਆ ਕਾਰ ਐਕਸੀਡੈਂਟ ਚ ਲੱਗੀਆਂ ਸੱਟਾਂ ਦੇ ਕਲੇਮ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੀਰੀਅਸ ਕ੍ਰਿਮੀਨਲ ਚਾਰਜ ਹੋਵੇ, ਜਿਵੇਂ ਕਿ ਯੂ ਨੋ ਫਸਟ ਡਿਗਰੀ ਮਰਡਰ ਕੇਸ ਕੋਈ ਵੀ ਹੋਵੇ, ਜਿਵੇਂ ਟੋਰਾਂਟੋ ਤੇ ਜਿਹੜੀ ਆਲਮੋਸਟ $30 million ਦੀ ਚੋਰੀ ਹੋਈ ਹੈ, ਅਜਿਹੇ ਜਿਹੜੇ ਸੀਰੀਅਸ ਕੇਸਿਸ ਸਾਡੇ ਕੋਲ ਆ ਰਹੇ ਜੀ। ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਮੀਗ੍ਰੇਸ਼ਨ ਦਾ ਸੰਗੀਨ ਮਾਮਲਾ ਹੋਵੇ, ਕੋਈ ਵੀ ਅਪੀਲ ਕਰਨੀ ਹੋਵੇ, ਤੁਹਾਨੂੰ ਡਿਪੋਰਟ ਕਰ ਰਹੇ ਹਾਂ, ਤੁਹਾਡਾ ਕਲੇਮ ਰਿਜੈਕਟ ਕਰਤਾ, ਯੂ ਕੈਨ ਕਾਲ ਅਸ ਐਨੀ ਟਾਈਮ ਜੀ।
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ। ਔਰ ਮੈਂ ਅੱਜ ਬ੍ਰਿਜਮੋਹਨ ਸਾਹਿਬ ਅਸੀਂ ਗੱਲ ਕਰਾਂਗੇ, ਅਸੀਂ ਦੱਸ ਦਈਏ ਵਕੀਲ ਬ੍ਰਿਜਮੋਹਨ ਸਾਹਿਬ ਨਾਲ ਅਸੀਂ ਗੱਲ ਕਰ ਰਹੇ ਹਾਂ। ਸਰ, ਜਿਹੜਾ ਲਾਅ ਆਫ ਹਿਊਮਨ ਰਿਲੇਸ਼ਨ ਹੈ, ਇਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਕਿ ਇਹ ਜਿਹੜਾ ਕਾਨੂੰਨ ਹੈ ਤਕਰੀਬਨ ਸਾਡੀਆਂ ਸਾਰੀਆਂ ਆਲ ਆਸਪੈਕਟਸ ਆਫ ਆਵਰ ਲਾਈਫ ਜਿਹੜੀ ਹੈ ਉਹਨੂੰ ਟੱਚ ਕਰਦਾ ਹੈ। ਦੋ ਲੋਕਾਂ ਚ ਕਿੱਦਾਂ ਰਿਲੇਸ਼ਨਸ਼ਿਪ ਹੈ ਔਰ ਰਿਲੇਸ਼ਨਸ਼ਿਪ ਬੰਦ ਦਰਵਾਜ਼ੇ ਦੇ ਪਿੱਛੇ ਕਿਸ ਤਰ੍ਹਾਂ ਹੈ। ਸੋ ਸਰ, ਇਸ ਕਾਨੂੰਨ ਬਾਰੇ ਸਾਨੂੰ ਕਿੱਦਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਦਾ ਲਾਅ ਆਫ ਹਿਊਮਨ ਰਿਲੇਸ਼ਨ, ਇਹਦੇ ਤੇ ਮੇਰਾ ਸਵਾਲ ਹੈ ਜੀ।
ਯੁਧਵੀਰ ਜੀ, ਕੈਨੇਡਾ ਕਾਨੂੰਨ ਦਾ ਕਾਨੂੰਨਾਂ ਦਾ ਦੇਸ਼ ਆ, ਤੇ ਕਾਨੂੰਨ ਸਾਡੇ ਆਪਣੇ ਦਿਮਾਗ ਚ ਉਪਜਣ ਵਾਲੇ ਵਿਚਾਰਾਂ ਤੋਂ ਬਿਨਾਂ ਸਾਡੀ ਜ਼ਿੰਦਗੀ ਚ ਦੇ ਹਰ ਪਹਿਲੂ ਨੂੰ ਨਿਯੰਤ੍ਰਿਤ ਕਰਦਾ ਹੈ। ਇੱਥੋਂ ਤੱਕ ਕਿ ਲੋੜ ਪੈਣ ਤੇ ਸਾਡੇ ਬੈਡਰੂਮ ਜਾਂ ਨਜ਼ਦੀਕੀ ਰਿਸ਼ਤੇ ਨੂੰ ਵੀ ਕਾਨੂੰਨ ਦੀਆਂ ਨਜ਼ਰਾਂ ਤੋਂ ਲੁਕਾ ਕੇ ਨਹੀਂ ਰੱਖਿਆ ਜਾ ਸਕਦਾ। ਜਦੋਂ ਲੋਕ ਮਨੁੱਖੀ ਸਬੰਧਾਂ ਬਾਰੇ ਸੁਣਦੇ ਹਨ ਤਾਂ ਸਭ ਤੋਂ ਪਹਿਲਾਂ ਜੋ ਚੀਜ਼ ਉਨ੍ਹਾਂ ਦੇ ਦਿਲੋ ਦਿਮਾਗ ਚ ਆਉਂਦੀ ਹੈ ਉਹ ਹੈ ਸੈਕਸ, ਅਤੇ ਇਹ ਕੈਨੇਡਾ ਦੇ ਅਣਗਿਣਤ ਕਾਨੂੰਨਾਂ ਦਾ ਧੁਰਾ ਹੈ। ਚਾਹੇ ਬੈਡਰੂਮ ਹੋਵੇ, ਫੈਕਟਰੀ ਜਾਂ ਹੋਵੇ ਫਾਰਮ, ਮਨੁੱਖੀ ਸਬੰਧ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਕਾਨੂੰਨ ਹਮੇਸ਼ਾ ਕਾਬੂ ਕਰਨ ਦੀ ਕੋਸ਼ਿਸ਼ ਕਰਦਾ, ਮੁੱਖ ਤੌਰ ਤੇ ਕਮਜ਼ੋਰ ਧਿਰ ਨੂੰ ਬਚਾਉਣ ਲਈ ਜੀ।
ਠੀਕ ਹੈ, ਮੁਜਿੰਦਰ, ਮੈਂ ਨਾ ਇੱਕ ਬੜਾ ਸੈਂਸਿਟਿਵ ਇਸ਼ੂ ਹੈ ਔਰ ਉਹਦੇ ਤੇ ਜਿਹੜੀ ਇੰਡੀਆ ਦੇ ਵਿੱਚ ਨਾ ਬੜੀ ਇਹਦੇ ਤੇ ਡਿਬੇਟ ਹੋਈ ਸੀ ਇੰਡੀਆ ਦੇ ਵਿੱਚ, ਔਰ ਕਾਨੂੰਨ ਬਣਦੇ ਬਣਦੇ ਰੁਕ ਗਿਆ ਬੜਾ ਕੁਛ ਹੈ, ਔਰ ਉਹਦੇ ਤੇ ਮੈਂ ਨਾ ਐਡੀਟਰ ਸਟੇਕ ਪ੍ਰੋਗਰਾਮ ਵੀ ਕੀਤਾ ਸੀਗਾ। ਮਾਮਲਾ ਕੀ ਸੀਗਾ ਕਿ ਰੇਪ ਦੇ ਐਲੀਗੇਸ਼ਨ ਬਾਏ ਵਾਈਫ, ਸੋ ਕੀ ਇਹਦੇ ਤੇ ਕਾਨੂੰਨ ਆ ਸਕਦਾ, ਔਰ ਉਹਦੇ ਤੇ ਬੜੇ ਵਿਦ ਡਿਊ ਰਿਸਪੈਕਟ ਕਰਾਂਗਾ, ਬੜੇ ਇਨਸੈਂਸਿਟਿਵ ਜੇ ਬਿਆਨ ਵੀ ਮੈਂ ਸੁਣੇ ਸੀ ਇੰਡੀਆ ਦੇ ਵਿੱਚ, ਔਰ ਉਹਨਾਂ ਨੇ ਕਿਹਾ ਕਿ ਨਹੀਂ ਜਿਹੜੀ ਪਾਰਲੀਮੈਂਟ ਹੈਗੀ ਆ ਉਹਦਾ ਜਾਂ ਕਾਨੂੰਨ ਦਾ ਕੋਈ ਦਖਲ ਅੰਦਾਜ਼ੀ ਜਿਹੜੀ ਆ ਕਿਸੇ ਦੇ ਬੈਡਰੂਮ ਚ ਨਹੀਂ ਹੋ ਸਕਦੀ। ਸੋ ਬੜੀ ਡਿਸਕਸ਼ਨ ਹੋਈ ਇੰਡੀਆ ਦੀ ਪਾਰਲੀਮੈਂਟ ਚ ਹੋਈ, ਲੀਡਰ ਤੇ, ਮੀਡੀਆ ਤੇ, ਬੜਾ ਕੁਛ ਹੋਇਆ। ਸੋ ਟੌਪਿਕ ਸੈਂਸਿਟਿਵ ਸੀਗਾ, ਮੈਂ ਵੀ ਇੱਥੇ ਡਿਸਕਸ਼ਨ ਕੀਤੀ, ਐਡੀਟਰ ਸਟੇਕ ਦੇਖਿਆ, ਚਲੋ ਉਹਨੂੰ ਅਸੀਂ ਛੱਡ ਦਈਏ। ਕੈਨੇਡਾ ਇੱਥੇ ਆਉਂਦੀ ਆ, ਵੈਸਟਰਨ ਵਰਲਡ ਚ ਕੀ ਹੈ, ਇੱਥੇ ਕੈਨੇਡਾ ਚ ਕੀ ਹੈ ਕਿ ਕਿਆ ਕਿਸੇ ਸ਼ਖਸ ਨੂੰ ਇਸ ਇਨ੍ਹਾਂ ਕੰਟਰੀਜ਼ ਦੇ ਵਿੱਚ ਚਾਰਜ ਕੀਤਾ ਜਾ ਸਕਦਾ ਹੈ ਰੇਪਿੰਗ ਹਿਸ ਵਾਈਫ, ਐਸਾ ਕੋਈ ਹੈ ਕੋਈ ਕਾਨੂੰਨ ਇੱਥੇ?
ਜਿਹਦੇ ਕਿ ਬਹੁਤ ਸਾਰੇ ਮਰਦਾਂ ਦੀ ਇਹ ਸੋਚ ਪੀੜੀਆਂ ਤੋਂ ਉਹਨਾਂ ਦੇ ਦਿਮਾਗ ਚ ਘਰ ਬੈਠੀ ਹੈ ਕਿ ਜੋ ਇਸਤਰੀ ਉਹਨਾਂ ਦੀ ਪਤਨੀ ਹੈ ਉਹ ਜਦੋਂ ਵੀ ਜੋ ਵੀ ਚਾਹੁਣ ਉਹ ਕਰ ਸਕਦੇ ਹਨ, ਪਰ ਕਾਨੂੰਨ ਦਾ ਨਜ਼ਰੀਆ ਵੱਖਰਾ ਹੀ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਵਿਅਕਤੀ ਪੂਰੀ ਤਰ੍ਹਾਂ ਅਜਨਬੀ ਹੈ ਜਾਂ ਤੁਹਾਡੇ ਨਾਲ ਉਸਦਾ ਵਿਆਹ 25 ਸਾਲ ਪਹਿਲਾਂ ਦਾ ਹੋਇਆ ਹੋਵੇ। ਤੁਸੀਂ ਕਿਸੇ ਦੀ ਸਹਿਮਤੀ ਤੋਂ ਬਿਨਾਂ ਉਸਨੂੰ ਸਰੀਰਕ ਤੌਰ ਤੇ ਛੂ ਨਹੀਂ ਸਕਦੇ। ਕੁਝ ਮਾਮਲਿਆਂ ਚ ਜੀ ਤੁਹਾਡੇ ਵੱਲੋਂ ਆਪਣੀ ਵਾਈਫ ਨਾਲ ਜਬਰ ਜਨਾਹ ਕਰਨ ਨੂੰ ਕਿਸੇ ਹੋਰ ਅਣਜਾਣ ਵਿਅਕਤੀ ਵੱਲੋਂ ਕੀਤੇ ਜਿਸਮਾਨੀ ਸ਼ੋਸ਼ਣ ਨਾਲੋਂ ਵੀ ਬੁਰਾ ਮੰਨਿਆ ਜਾਂਦਾ ਜੀ। ਮੈਂ ਅਜੇ ਬਹੁਤ ਸਾਰੇ ਕੇਸ ਲੈਣੇ ਜਿੱਥੇ ਹਸਬੈਂਡਸ ਨੇ ਆਪਣੀਆਂ ਵਾਈਫ ਤੇ ਉਨ੍ਹਾਂ ਦੀਆਂ ਇੱਛਾਵਾਂ ਦਾ ਬਿਨਾਂ ਆਦਰ ਕੀਤੇ ਜ਼ਬਰਦਸਤੀ ਆਪਣੀ ਮਰਜ਼ੀ ਥੋਪ ਕੇ ਆਪਣਾ ਪਰਿਵਾਰ ਹੀ ਤਬਾਹ ਕਰ ਲਿਆ ਜੀ।
ਅੱਛਾ, ਚਲੋ ਇਹ ਗੱਲ ਤੁਸੀਂ ਸਮਝਾ ਦਿੱਤੀ, ਠੀਕ ਹੈ। ਹੁਣ ਮੈਂ ਤੇ ਕੁਝ ਗੱਲਾਂ ਇੰਡੀਅਨ ਕੰਟੈਕਸਟ ਚੋਂ ਪੁੱਛ ਰਿਹਾ, ਮੈਂ ਪਰ ਤੁਹਾਨੂੰ ਕੈਨੇਡਾ ਦੇ ਸਵਾਲ ਹੈ। ਹੁਣ ਉਧਰ ਕੀ ਚਰਚਾ, ਉਧਰ ਕਿਉਂ ਨੀ ਕਾਨੂੰਨ ਇੱਦਾਂ ਦੇ ਸਖ਼ਤ ਬਣ ਪਾ ਰਹੇ ਸੀਗੇ? ਇੱਕ ਦਲੀਲ ਇਹ ਵੀ ਦਿੱਤੀ ਜਾ ਰਹੀ ਸੀ ਕਿ ਕਈ ਵਾਰ ਜਿਹੜਾ ਮੇਲ ਮੈਂਬਰ ਹੈ ਉਹ ਹਾਊ ਦਿਸ ਗੋਇੰਗ ਟੂ ਬੀ ਡਿਸਾਈਡਿਡ, ਜਿਹੜਾ ਮੇਲ ਮੈਂਬਰ ਹੈ ਉਹ ਕਹਿੰਦਾ ਹੈ ਜੀ ਕਿ ਯੈਸ ਆਈ ਐਮ ਲੁਕਿੰਗ ਟੂ ਮੇਕ ਫਿਜ਼ੀਕਲ ਰਿਲੇਸ਼ਨਸ਼ਿਪ ਵਿਦ ਯੂ, ਉਹ ਬੰਦਾ ਕਹਿੰਦਾ ਰਹਿੰਦਾ ਹੈ, ਇਵੈਂਚੁਲੀ ਉਹ ਇੰਨੀ ਦੇਰ ਕਹਿੰਦਾ ਰਹਿੰਦਾ ਹੈ, ਆਲਮੋਸਟ ਬੈਕ ਕਰਦਾ ਰਹਿੰਦਾ ਹੈ ਕਿ ਜਦੋਂ ਤੱਕ ਜਿਹੜੀ ਵਾਈਫ ਹੈ ਉਹ ਹਾਂ ਨਾ ਕਰ ਦੇਵੇ। ਹੁਣ ਉਹ ਵਾਈਫ ਨੇ ਪਹਿਲਾਂ ਤਾਂ 10 ਵਾਰੀ ਨਾ ਕੀਤੀ, ਫਿਰ 11ਵੀਂ ਵਾਰੀ ਹਾਂ ਕਰ ਦਿੱਤੀ। ਹੁਣ ਇਹ ਕ੍ਰਾਈਮ ਹੈ ਨਹੀਂ ਹੈ, ਇਹ ਕਿਸ ਦਾਇਰੇ ਚ ਆਏਗਾ ਫਿਰ? ਇਹ
ਸਿੰਧਵੀਰ ਜੀ, ਜਿਵੇਂ ਜਿਵੇਂ ਸਮਾਜ ਬਦਲਦਾ ਜੀ, ਕਾਨੂੰਨ ਚ ਵੀ ਲੋੜਾਂ ਅਨੁਸਾਰ ਸੋਧਾਂ ਹੁੰਦੀਆਂ ਰਹਿੰਦੀਆਂ ਜੀ। ਜਿਨਸੀ ਹਮਲੇ ਦੇ ਕਾਨੂੰਨ ਚ ਜਿੰਨੀਆਂ ਬਦਲੀਆਂ ਜਾਂ ਸੋਧਾਂ ਹੋ ਚੁੱਕੀਆਂ ਹਨ, ਉਨੀਆਂ ਸ਼ਾਇਦ ਹੀ ਹੋਰ ਕਿਸੇ ਵੀ ਅਪਰਾਧਿਕ ਕਾਨੂੰਨੀ ਖੇਤਰ ਚ ਹੋਈਆਂ ਹੁੰਦੀਆਂ। ਸਰੀਰਕ ਸ਼ੋਸ਼ਣ ਦਾ ਕੋਈ ਸਪਸ਼ਟ ਜਵਾਬ ਨਹੀਂ ਹੈ। ਜੇ ਕਿਸੇ ਔਰਤ ਤੇ ਕਿਸੇ ਕਾਰਨ ਦਬਾਅ ਵੀ ਪਾਇਆ ਜਾਂਦਾ ਤਾਂ ਉਸ ਦੀ ਜਿਹੜੀ ਸਹਿਮਤੀ ਦੇਣ ਬਾਰੇ ਵੀ ਸਵਾਲ ਉਠਾਏ ਜਾ ਸਕਦੇ ਨੇ। ਜੇ ਇਹ ਦਬਾਅ ਇਸ ਕਰਕੇ ਔਰਤ ਨੂੰ ਸਹਿਮਤ ਹੋਣ ਲਈ ਮਜਬੂਰ ਕਰ ਦੇਵੇ ਕਿਉਂਕਿ ਉਸਦਾ ਸਾਥੀ ਸੰਭੋਗ ਲਈ ਆਪਣੀ ਸਾਥਣ ਦੀਆਂ ਮਿੰਨਤਾਂ ਤਰਲੇ ਕੱਢਣ ਤੋਂ ਹਟ ਹੀ ਨਹੀਂ ਰਿਹਾ ਸੀ, ਤਾਂ ਇਹ ਕਿਹਾ ਜਾ ਸਕਦਾ ਕਿ ਇਨ੍ਹਾਂ ਕਾਰਨਾਂ ਕਰਕੇ ਹੀ ਉਸਦੀ ਜਿਹੜੀ ਹਮਰਾਜ ਨੂੰ ਹਾਂ ਕਹਿਣ ਲਈ ਮਜਬੂਰ ਹੁੰਦੇ ਆ। ਸੋ ਯੂ ਨੋ, ਜੇ ਤੁਸੀਂ ਕਹਿੰਦੇ ਹਾੜੇ ਕੱਢੀ ਜਾਂਦੇ ਜਦ ਤੱਕ ਉਹ ਹਾਂ ਨਾ ਕਰ ਦੇਵੇ, ਤਾਂ ਇਹ ਵੀ ਕਿਹਾ ਜਾ ਸਕਦਾ ਵੀ ਉਹਨੇ ਜਿਹੜੀ ਹਾਂ ਕੀਤੀ ਹੈ ਉਹਨੇ ਮਜਬੂਰੀ ਚ ਕੀਤੀ ਹੈ, ਦੈਟਸ ਨਾਟ ਦ ਪ੍ਰੋਡਕਟ ਆਫ ਹਰ ਓਨ ਮਾਈਂਡ।
ਠੀਕ ਹੈ,
ਹੁਣ ਤੁਸੀਂ ਹੁਣੇ ਕਿਹਾ ਕਿ ਹਾਂ ਦੀ ਗੱਲ ਹੋ ਰਹੀ ਹੈ, ਕੰਸੈਂਟ ਦੀ ਗੱਲ ਹੋ ਰਹੀ ਹੈ, ਤੇ
ਕੰਸੈਂਟ ਜਿਹੜਾ ਹੈਗਾ ਫਿਜ਼ੀਕਲ ਰਿਲੇਸ਼ਨਸ਼ਿਪ ਬਣਾਉਣ ਵਾਸਤੇ, ਸੋ ਕੀ ਉਹ ਵਰਬਲ ਹੋਣਾ ਚਾਹੀਦਾ, ਇਸ਼ਾਰੇ ਚ ਹੋਣਾ ਚਾਹੀਦਾ ਹੈ, ਐਕਸਪਲਿਸਿਟ ਹੋਣਾ ਚਾਹੀਦਾ, ਰਿਟਨ ਹੋਣਾ ਚਾਹੀਦਾ, ਕੀ ਹੈ ਕਿ ਕੰਸੈਂਟ ਦੀ ਜਿਹੜਾ ਦੱਸੋ ਡੈਫੀਨੇਸ਼ਨ ਕੀ ਹੈ, ਕਿੱਦਾਂ ਹੋਣਾ ਚਾਹੀਦਾ?
ਇਹਨੋ ਅਪਰਾਧਿਕ ਕਾਨੂੰਨ ਸਿਰਫ ਇਹ ਕਹਿੰਦਾ ਕਿ ਸਰੀਰਕ ਸਬੰਧ ਸਥਾਪਿਤ ਕਰਨ ਤੋਂ ਪਹਿਲਾਂ ਦੋਵਾਂ ਧਿਰਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ। ਕਾਨੂੰਨ ਇਹ ਨਹੀਂ ਕਹਿੰਦਾ ਕਿ ਸਹਿਮਤੀ ਬੋਲ ਕੇ ਦੇਣੀ ਹੀ ਲਾਜ਼ਮੀ ਹੁੰਦੀ ਹੈ, ਪਰ ਕੇਸ, ਕਾਨੂੰਨ ਜਾਂ ਅਦਾਲਤਾਂ ਦੇ ਫੈਸਲੇ ਵੱਧ ਤੋਂ ਵੱਧ ਕਹਿ ਰਹੇ ਹਨ ਕਿ ਲੜਕੀ ਨੂੰ ਅਸਲ ਚ ਬੋਲ ਕੇ ਹੀ ਸਹਿਮਤੀ ਪ੍ਰਗਟ ਕਰਨੀ ਚਾਹੀਦੀ ਹੈ। ਕੁਝ ਵੀ ਨਾ ਕਹਿਣਾ ਅਤੇ ਚੁੱਪ ਰਹਿਣ ਨੂੰ ਸਹਿਮਤੀ ਨਹੀਂ ਮੰਨਿਆ ਜਾ ਸਕਦਾ, ਅਤੇ ਬੋਲ ਕੇ ਮਨਜ਼ੂਰੀ ਦੇਣੀ ਹੀ ਸਹੀ ਮੰਨੀ ਜਾਂਦੀ ਹੈ। ਪੁਰਾਣੇ ਮਾਮਲਿਆਂ ਚ, ਪੁਰਾਣੇ ਜ਼ਮਾਨਿਆਂ ਚ ਲੜਕੀ ਦੀਆਂ ਸਰੀਰਕ ਅਦਾਵਾਂ ਨੂੰ ਸਹਿਮਤੀ ਪ੍ਰਾਪਤੀ ਕਰਨ ਲਈ ਹਾਂ ਦੇ ਤਰੀਕੇ ਵਜੋਂ ਵਰਤਿਆ ਜਾ ਸਕਦਾ ਸੀ, ਪਰ ਅਦਾਲਤਾਂ ਹੁਣ ਇਸ ਨੂੰ ਸਵੀਕਾਰ ਨਹੀਂ ਕਰ ਰਹੀਆਂ ਜੀ।
ਠੀਕ ਹੈ ਸਰ, ਅੱਜ ਕੱਲ ਇੱਕ ਹੋਰ, ਕਿਉਂਕਿ ਟੈਕਨੋਲੋਜੀ ਆ ਗਈ ਹੈ, ਸੋ ਫੋਨ ਦਾ ਜਿਹੜਾ ਇਸਤੇਮਾਲ ਹੈ ਹੁਣ, ਅੱਜ ਕੱਲ ਤੇ ਗਾਈਡਲਾਈਨਸ ਨੇ, ਕਈ ਵਾਰ ਜਿਹੜੇ ਯੰਗ ਬੱਚੇ ਨੇ ਉਹ ਪਹਿਲਾਂ ਹੀ ਸੈੱਟ ਕਰ ਲੈਂਦੇ ਨੇ ਕਿ ਅਸੀਂ ਇੱਕ ਦੂਸਰੇ ਦਾ ਫੋਨ ਦੇਖ ਸਕਦੇ ਹਾਂ, ਨਹੀਂ ਦੇਖ ਸਕਦੇ। ਸੋ ਮੈਂ ਗੱਲ ਹੁਣ ਹਸਬੈਂਡ ਵਾਈਫ ਤੇ ਜਿਹੜਾ ਰੱਖਣਾ ਚਾਹਾਂਗਾ ਕਿ ਕੀ ਇਹ ਲੀਗਲ ਹੈ ਕਿ ਕੋਈ ਬੰਦਾ ਜਿਹੜਾ ਆਪਣੀ ਵਾਈਫ ਦੇ ਫੋਨ ਦੇ ਵਿੱਚ ਡਿਵਾਈਸਿਸ ਮਿਲ ਜਾਂਦੇ ਨੇ, ਤੋ ਡਿਵਾਈਸ ਪਲਾਂਟ ਕਰ ਦਿੱਤਾ ਕਿ ਜੀ ਉਹਦੀ ਸਾਰੀ ਗੱਲਬਾਤ ਤੁਸੀਂ ਸੁਣ ਰਹੇ ਹੋ, ਸਪਾਏ ਕਰ ਰਹੇ ਹੋ, ਜਸੂਸੀ ਕਰ ਰਹੇ ਹੋ ਆਪਣੀ ਘਰਵਾਲੀ ਦੇ ਫੋਨ ਦੇ ਉੱਤੇ, ਇਹ ਲੀਗਲ ਹੈ ਕਿ ਇਲੀਗਲ ਹੈ?
ਜਿਹਦੇ ਵਿੱਚ ਜੀ, ਤੁਹਾਡੇ ਇਹ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੇਰੇ ਦਿਮਾਗ ਚ ਇੱਕ ਹੋਰ ਕੁਸ਼ਚਨ ਆਇਆ, ਕਿਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਨਸੀ ਸਬੰਧਾਂ ਲਈ ਦਿੱਤੀ ਸਹਿਮਤੀ ਨੂੰ ਰੱਦ ਕਰ ਸਕਦੀਆਂ ਜੀ? ਇਹ ਬਹੁਤ ਇੰਪੋਰਟੈਂਟ ਕੁਸ਼ਚਨ ਹੈ ਜੀ। ਬਹੁਤ ਸਾਰੀਆਂ ਚੀਜ਼ਾਂ ਸਹਿਮਤੀ ਨੂੰ ਰੱਦ ਕਰ ਸਕਦੀਆਂ, ਚਾਹੇ ਉਹ ਤੁਹਾਡੀ ਪਤਨੀ ਨਾਲ ਹੋਵੇ ਜਾਂ ਕਿਸੇ ਅਜਨਬੀ ਨਾਲ। ਸ਼ਰਾਬ ਜਾਂ ਹੋਰ ਨਸ਼ਿਆਂ ਕਰਕੇ ਸਹਿਮਤੀ ਦੇਣ ਦੀ ਪੂਰੀ ਸਮਰੱਥਾ ਚ ਨਾ ਹੋਣਾ, ਸਗੋਂ ਸਮਰੱਥਾ ਦੇਣ ਲਈ ਪੂਰੀ ਤਰ੍ਹਾਂ ਦਿਮਾਗੀ ਤੌਰ ਤੇ ਹੋਸ਼ ਨਾ ਹੋਣਾ, ਜ਼ੋਰ ਜ਼ਬਰਦਸਤੀ ਅਤੇ ਸਰੀਰਕ ਤਾਕਤ ਦੀ ਵਰਤੋਂ ਕਰਨੀ ਜਾਂ ਧਮਕੀ ਦੇਣੀ, ਅਥਾਰਟੀ ਜਾਂ ਸ਼ਕਤੀ ਦਾ ਕੋਈ ਵੀ ਅਹੁਦਾ ਧਮਕਾਉਣਾ ਜਾਂ ਜ਼ਬਰਦਸਤੀ ਦਾ ਕੋਈ ਵੀ ਵਿਵਹਾਰ ਸਹਿਮਤੀ ਨੂੰ ਰੱਦ ਕਰ ਸਕਦਾ ਜੀ। ਹੁਣ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੋਏ, ਕਿ ਤੁਸੀਂ ਕੋਈ ਯੂ ਨੋ ਫੋਨ ਚ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਜਾਸੂਸੀ ਤੌਰ ਤੇ ਇੰਪਲਾਂਟ ਕਰ ਸਕਦੇ ਹੋ ਟੈਕਨੋਲੋਜੀ ਦੀ? ਨਹੀਂ ਜੀ, ਇਹ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਜੀ, ਅਤੇ ਤੁਸੀਂ ਸਿਰਫ ਗੱਲਬਾਤ ਹੀ ਨਹੀਂ ਬਲਕਿ ਕਿਸੇ ਵੀ ਤਰ੍ਹਾਂ ਦੀ ਕਮਿਊਨੀਕੇਸ਼ਨ, ਫਾਰ ਐਗਜ਼ਾਮਪਲ ਈਮੇਲ, ਟੈਕਸਟ ਮੈਸੇਜਿਸ ਜਾਂ ਡਿਜੀਟਲ ਇਨਫੋਰਮੇਸ਼ਨ ਨੂੰ ਪੜ੍ਹ ਜਾਂ ਵੇਖ ਨਹੀਂ ਸਕਦੇ ਜੀ। ਜੇ ਪਤਨੀ ਸੋਚਦੀ ਹੈ ਕਿ ਉਸਦੇ ਪਤੀ ਨੇ ਕਿਸੇ ਹੋਰ ਔਰਤ ਨਾਲ ਸੰਬੰਧ ਬਣਾਏ ਹੋਏ ਹਨ ਅਤੇ ਉਹ ਆਪਣੇ ਪਤੀ ਦੀਆਂ ਫੋਨ ਕਾਲਸ ਸੁਣਨੀਆਂ ਅਤੇ ਰਿਕਾਰਡ ਕਰਨੀਆਂ ਸ਼ੁਰੂ ਕਰ ਦਿੰਦੀ ਹੈ, ਤਾਂ ਕਾਨੂੰਨ ਤੌਰ ਤੇ ਉਹ ਅਪਰਾਧ ਕਰ ਰਹੀ ਹੈ ਜੀ। ਕਿਸੇ ਵੀ ਕਿਸਮ ਦੀ ਪਰਸਨਲ ਗੱਲਬਾਤ ਸੁਣਨਾ ਗੈਰ ਕਾਨੂੰਨੀ ਹੈ ਜਦ ਤੱਕ ਤੁਸੀਂ ਉਸ ਗੱਲਬਾਤ ਦਾ ਆਪ ਹਿੱਸਾ ਨਾ ਹੋਵੋ ਜੀ। ਈਵਨ ਪੁਲਿਸ ਵਾਲੇ ਵੀ ਸਹੀ ਪ੍ਰੋਸੀਜਰ ਫਾਲੋ ਕੀਤੇ ਬਿਨਾਂ ਕਿਸੇ ਵੀ ਕਾਲ ਨੂੰ ਰਿਕਾਰਡ ਨਹੀਂ ਕਰ ਸਕਦੇ ਜੀ।
ਤੁਸੀਂ ਦੇਖੋ ਜੀ, ਮੈਂ ਇਹੀ ਕਹਾਂਗਾ ਕਿ ਆਪਣੇ ਬੰਦੇ ਕਈ ਵਾਰ ਫੋਨ ਤੇ ਰਿਕਾਰਡਿੰਗ ਕਰਦੇ ਨੇ ਤੇ ਉਹ ਇਹਨੂੰ ਬਹੁਤ ਨਾਰਮਲ ਸਮਝਦੇ ਨੇ, ਹਾਲਾਂਕਿ ਤੁਸੀਂ ਹੁਣ ਦੱਸ ਵੀ ਦਿੱਤਾ ਹੈਗਾ ਕਿ ਅਸੀਂ ਬਿਨਾਂ ਕਿਸੇ ਦੀ ਮਰਜ਼ੀ ਤੋਂ ਫੋਨ ਦੀ ਜਿਹੜੀ ਰਿਕਾਰਡਿੰਗ ਹੈ, ਆਡੀਓ ਰਿਕਾਰਡਿੰਗ ਹੈ, ਉਹ ਵੀ ਗੈਰ ਕਾਨੂੰਨੀ ਹੈ। ਤੇ ਮੈਂ ਇੱਕ ਕਦਮ ਹੋਰ ਅੱਗੇ ਵਧਾ ਦਿੰਦਾ, ਫੋਨ ਦੀ ਰਿਕਾਰਡਿੰਗ ਤਾਂ ਛੱਡੋ, ਆਪਣੇ ਵਿਦ ਡਿਊ ਰਿਸਪੈਕਟ ਕਹਾਂਗਾ ਕਿ ਕਈ ਵਾਰੀ ਹਸਬੈਂਡ ਜਾਂ ਈਵਨ ਵਾਈਫ, ਹੋ ਸਕਦਾ ਹਸਬੈਂਡ ਹੋ ਸਕਦਾ ਵਾਈਫ, ਉਹ ਕਈ ਵਾਰ ਬੰਦ ਦਰਵਾਜ਼ੇ ਦੇ ਪਿੱਛੇ, ਮੈਂ ਸਿੱਧੀ ਗੱਲ ਕਹਾਂ ਤੇ ਬੈਡਰੂਮ ਦੇ ਵਿੱਚ ਜਾਂ ਕਿਸੇ ਵੀ ਕਮਰੇ ਦੇ ਵਿੱਚ ਕਈ ਵਾਰ ਆਡੀਓ ਛੱਡੋ ਵੀਡੀਓ ਹੀ ਲਗਾ ਦਿੰਦੇ ਆ। ਉਹਨਾਂ ਨੂੰ ਸ਼ੱਕ ਹੁੰਦਾ ਹੈ ਕਈ ਵਾਰ ਵਾਈਫ ਨੂੰ, ਹਸਬੈਂਡ ਤੇ ਹਸਬੈਂਡ ਨੂੰ ਵਾਈਫ ਤੇ ਉਹ ਉੱਥੇ ਖ਼ਬਰ ਐਸੀ ਵੀ ਸਾਡੇ ਕੋਲ ਆਉਂਦੀ ਵੀ ਉਹ ਕੈਮਰਾ ਤੱਕ ਲਗਾ ਰਹੇ ਨੇ, ਇਹ ਫਿਰ ਦੱਸੋ ਜੀ ਸਹੀ ਹੈ ਕਿ ਗਲਤ ਹੈ?
ਕਿਸੇ ਵੀ ਗੁਪਤ ਕੈਮਰੇ ਨਾਲ, ਸੀਕ੍ਰੇਟ ਕੈਮਰੇ ਨਾਲ ਕਿਸੇ ਨੂੰ ਨਿੱਜੀ ਤੌਰ ਤੇ ਰਿਕਾਰਡ ਕਰਨਾ, ਚਾਹੇ ਉਹ ਤੁਹਾਡੀ ਆਪਣੀ ਪਤਨੀ ਹੀ ਕਿਉਂ ਨਾ ਹੋਵੇ, ਬਿਲਕੁਲ ਗੈਰ ਕਾਨੂੰਨੀ ਹੈ ਜੀ। ਸੜਕ ਤੇ, ਕੰਮ ਤੇ, ਕੈਮਰਾ ਜਾਂ ਇੱਥੋਂ ਤੱਕ ਕਿ ਘਰ ਵਿੱਚ ਸੁਰੱਖਿਆ ਕੈਮਰੇ ਉਹ ਸਾਰੀਆਂ ਥਾਵਾਂ ਤੇ ਹਨ ਜਿੱਥੇ ਜਨਤਾ ਨੂੰ ਵੇਖਣ ਜਾਂ ਰਿਕਾਰਡ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ ਜੀ। ਜ਼ਿਆਦਾਤਰ ਇੰਪਲੋਇਰਸ ਕੋਲ ਕੁਝ ਵੀ ਵਾਪਰਨ ਦੀ ਸੂਰਤ ਚ ਇੰਪਲੋਈਜ਼ ਅਤੇ ਇੰਪਲੋਇਰ ਦੋਵਾਂ ਦੀ ਰੱਖਿਆ ਕਰਨ ਲਈ ਕੰਮ ਵਾਲੀਆਂ ਥਾਵਾਂ ਤੇ ਕੈਮਰੇ ਲੱਗੇ ਹੁੰਦੇ ਆ ਜੀ, ਪਰ ਬੈਡਰੂਮ ਚ ਜਾਂ ਬਾਥਰੂਮ ਚ ਭਾਵੇਂ ਤੁਸੀਂ ਉਸ ਜਾਇਦਾਦ ਦੇ ਮਾਲਕ ਵੀ ਕਿਉਂ ਨਾ ਹੋਵੋ, ਇਹ ਗੈਰ ਕਾਨੂੰਨੀ ਹੈ ਅਤੇ ਇੱਕ ਬਹੁਤ ਗੰਭੀਰ ਅਪਰਾਧ ਹੈ ਜਿਸ ਨਾਲ ਤੁਹਾਨੂੰ 5 ਸਾਲ ਤੱਕ ਦੀ ਜੇਲ੍ਹ ਯਾਤਰਾ ਵੀ ਕਰਨੀ ਪੈ ਸਕਦੀ ਹੈ।
ਠੀਕ ਹੈ, ਅੱਛਾ ਹੁਣ ਆਪਾਂ ਇਹ ਗੱਲ ਤੇ ਕਲੈਰਿਟੀ ਦੇ ਦਿੱਤੀ ਕਿ ਨਾ ਤੇ ਆਡੀਓ ਰਿਕਾਰਡਿੰਗ ਕਰ ਸਕਦੇ ਹੋ ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਤੇ ਨਾ ਵੀਡੀਓ ਰਿਕਾਰਡਿੰਗ ਕਰ ਸਕਦੇ ਹੋ। ਹੁਣ ਵਾਈਫ ਜਿਹੜੀ ਹੈ ਉਹਦੇ ਕੋਲ ਫਰਜ਼ ਕਰ ਲਓ ਕਿ ਕੋਈ ਫਿਜ਼ੀਕਲ ਐਵੀਡੈਂਸ ਹੈ ਨਹੀਂ, ਪਰ ਵਾਈਫ ਫਿਰ ਐਲੀਗੇਸ਼ਨ ਲਗਾ ਰਹੀ ਹੈ ਹਸਬੈਂਡ ਦੇ ਉੱਤੇ। ਇਹੀ ਗੱਲ ਉੱਥੇ ਡਿਬੇਟ ਹੋ ਰਹੀ ਸੀ ਇੰਡੀਆ ਦੇ ਵਿੱਚ ਕਿ ਜੀ ਫਿਰ ਜੇ ਇਹ ਤਾਂ ਫਿਰ ਇੱਕ ਡੇ ਏਰੀਆ ਹੈਗਾ ਨਾ, ਫਿਰ ਹੁਣ ਤੁਸੀਂ ਦੱਸੋ ਕਿ ਵਾਈਫ ਫਿਰ ਕਿੱਦਾਂ ਚਾਰਜ ਕਰਾ ਸਕਦੀ ਹੈ ਹਸਬੈਂਡ ਨੂੰ, ਕਰਾ ਸਕਦੀ ਹੈ ਕਿ ਨਹੀਂ ਬਿਨਾਂ ਕਿਸੇ ਫਿਜ਼ੀਕਲ ਐਵੀਡੈਂਸ ਦੇ।
ਜਿਦਵੀਰ ਜੀ, ਲਗਭਗ 30 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਮੈਂ ਕ੍ਰਿਮੀਨਲ ਕੇਸਿਸ ਕਰ ਰਿਹਾ ਥਰੂ ਆਊਟ ਕੈਨੇਡਾ, ਲੋਕਾਂ ਦਾ ਬਚਾਅ ਪੱਕ ਕਰ ਰਹੇ ਹਾਂ ਐਜ਼ ਅ ਡਿਫੈਂਸ ਅਟਾਰਨੀ। ਜ਼ਿਆਦਾਤਰ ਕੋਈ ਸਰੀਰਕ ਸਬੂਤ ਨਹੀਂ ਹੁੰਦੇ, ਕੋਈ ਵੀਡੀਓ ਨਹੀਂ ਹੁੰਦੀ ਅਤੇ ਨਾ ਹੀ ਕੋਈ DNA ਦੇ ਸਬੂਤ ਹੁੰਦੇ ਹਨ। ਅਸਲ ਚ ਜ਼ਿਆਦਾਤਰ ਅਪਰਾਧਿਕ ਮਾਮਲੇ ਇਸ ਤਰ੍ਹਾਂ ਦੇ ਹੁੰਦੇ ਹਨ। ਇੱਕੋ ਇੱਕ ਸਬੂਤ ਹੁੰਦਾ ਜੀ ਔਰਤ ਵੱਲੋਂ ਮਰਦ ਵੱਲ ਉਂਗਲ ਨਾਲ ਇਸ਼ਾਰਾ ਕਰਨਾ, ਬਹੁਤੀ ਵਾਰ ਇਹ ਮਰਦ ਉਸਦਾ ਆਪਣਾ ਪਤੀ ਹੀ ਹੁੰਦਾ ਜੀ। ਇੱਕ ਵਾਰ ਜਦੋਂ ਕਿਸੇ ਔਰਤ ਤੇ ਦੋਸ਼ ਕਿਸੇ ਵਿਅਕਤੀ ਤੇ ਦੋਸ਼ ਲਗਾਇਆ ਜਾਂਦਾ ਅਤੇ ਉਸ ਵਿਅਕਤੀ ਨੂੰ ਦੋਸ਼ੀ ਕਰਾਰ ਦੇਣ ਲਈ ਜੱਜ ਨੂੰ ਔਰਤ ਤੇ ਵਿਸ਼ਵਾਸ ਕਰਨਾ ਹੀ ਪੈਂਦਾ ਅਤੇ ਦੋਸ਼ੀ ਦੇ ਬੋਲਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ।
ਅੱਛਾ, ਹੁਣ ਆਪਾਂ ਇਹ ਤੇ ਆਪਾਂ ਹਸਬੈਂਡ ਵਾਈਫ ਦੀ ਗੱਲ ਕਰ ਰਹੇ ਸੀ ਨਾ, ਹੁਣ ਯੰਗ ਬੱਚਿਆਂ ਦੀ ਗੱਲ ਕਰ ਲਈਏ। ਫਰਜ਼ ਕਰ ਲਓ ਕਿ ਜੀ ਹੁਣ ਬੱਚੇ ਨੇ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਚ ਆ ਗਏ ਤੇ ਹੁਣ ਰਿਲੇਸ਼ਨਸ਼ਿਪ ਦੇ ਵਿੱਚ ਫਿਜ਼ੀਕਲ ਹੈ ਨਹੀਂ ਹੈ, ਪਰ ਕਈ ਵਾਰ ਫਿਰ ਕੋਈ ਲੜਕਾ ਆਇਆ, ਹੁਣ ਉਹ ਕਹਿੰਦਾ ਜੀ ਠੀਕ ਹੈ ਜੀ ਉਹਨਾਂ ਦੀ ਫਰੈਂਡ ਸੀਗੀ, ਬਟ ਬੱਚੇ ਨੇ ਹੁਣ ਆਪਣੇ ਆਪ ਨੂੰ ਪ੍ਰੋਟੈਕਟ ਵੀ ਕਰਨਾ ਹੈ ਤੇ ਕੱਲ ਨੂੰ ਲੜਕੀ ਜੀ ਹੁਣ ਜੇ ਐਲੀਗੇਸ਼ਨ ਆਫ ਸੈਕਸੁਅਲ ਅਸੋਲਟ ਜਾਂ ਰੇਪ ਦੇ ਐਲੀਗੇਸ਼ਨ ਲਗਾ ਦੇ ਤੇ ਉਹ ਕਿੱਦਾਂ ਉਹਦੀ ਕੀ ਪ੍ਰੋਟੈਕਸ਼ਨ ਹੈ ਫਿਰ?
ਇੱਕੋ ਇੱਕ ਚੀਜ਼ ਹੈ ਜੀ ਜੋ ਇੱਕ ਵਿਅਕਤੀ ਕਰ ਸਕਦਾ ਉਹ ਇਹ ਹੈ ਕਿ ਯਕੀਨੀ ਬਣਾਉਣਾ ਕਿ ਬਿਨਾਂ ਸ਼ੱਕ ਤੁਹਾਡਾ ਸਾਥੀ ਹਾਂ ਕਹਿ ਰਿਹਾ ਅਤੇ ਉਹ ਹਾਂ ਕਹਿਣ ਦੇ ਯੋਗ ਹੈ, ਕੋਈ ਹੋਰ ਸੁਰੱਖਿਆ ਉਪਲਬਧ ਨਹੀਂ ਹੈ। ਜੇਕਰ ਸੈਕਸ ਕਰਨ ਤੋਂ ਬਾਅਦ ਉਹ ਪੁਲਿਸ ਕੋਲ ਰਿਪੋਰਟ ਕਰਦੀ ਹੈ ਇਹ ਕਹਿੰਦੇ ਹੋਏ ਕਿ ਉਸ ਨੂੰ ਮਜਬੂਰ ਕੀਤਾ ਗਿਆ, ਤਾਂ ਕੋਈ ਵੀ ਇਕਰਾਰਨਾਮਾ ਕੋਈ ਵੀ ਰਿਕਾਰਡਿੰਗ ਕੁਝ ਵੀ ਅਜਿਹਾ ਨਹੀਂ ਹੈ ਜੋ ਇਹ ਸਾਬਤ ਕਰ ਸਕੇ ਕਿ ਲੜਕੀ ਨੇ ਯਕੀਨਨ ਹਾਂ ਕੀਤੀ ਹੈ ਜੀ। ਮੈਂ ਜੇ ਮਾਮਲੇ ਵੇਖੇ ਜਿੱਥੇ ਇੱਕ ਮੁੰਡਾ ਇੱਕ ਨਾਈਟ ਕਲੱਬ ਵਿੱਚ ਇੱਕ ਲੜਕੀ ਨੂੰ ਪਹਿਲੀ ਵਾਰ ਮਿਲਦਾ ਅਤੇ ਉਹ ਦੋਨੋਂ ਸੈਕਸ ਕਰਦੇ ਹਨ, 1 ਸਾਲ ਬਾਅਦ ਉਸ ਲੜਕੇ ਤੇ ਬਲਾਤਕਾਰ ਦੇ ਦੋਸ਼ ਆਇਦ ਹੋ ਜਾਂਦੇ।
ਠੀਕ ਹੈ, ਅੱਛਾ ਹੁਣ ਅਸੀਂ ਗੱਲ ਕਰਦੇ ਹਾਂ ਕਿ ਚਾਹੇ ਕੋਈ ਮੈਰਿਡ ਹੈ ਚਾਹੇ ਕੋਈ ਸਿੰਗਲ ਹੈ, ਹੁਣ ਜੇ ਇਹਦੇ ਚ ਕਈ ਵਾਰ ਇਹ ਵੀ ਹੈ ਕਿ ਲੜਕੀ ਪ੍ਰੈਗਨੈਂਟ ਹੋ ਗਈ, ਠੀਕ ਹੈ, ਕੋਈ ਮੈਰਿਡ ਵੀ ਹੋ ਸਕਦਾ ਕੋਈ ਸਿੰਗਲ ਵੀ ਹੋ ਸਕਦਾ, ਹੁਣ ਲੜਕੀ ਕਹਿੰਦੀ ਆ ਚਾਹੇ ਉਹ ਮੈਰਿਡ ਆ ਚਾਹੇ ਉਹ ਸਿੰਗਲ, ਉਹ ਕਹਿੰਦੀ ਜੀ ਮੈਂ ਬੇਬੀ ਨਹੀਂ ਰੱਖਣਾ। ਹੁਣ ਇਹਦੇ ਚ ਕੋਈ ਬੰਦਾ ਕਹਿੰਦਾ ਜੀ ਮੈਂ ਵੀ ਇਹਦਾ ਫਾਦਰ, ਕੀ ਉਹਦੇ ਕੋਲ ਰਾਈਟਸ ਹੈਗੇ ਕਿ ਨਹੀਂ ਹੈਗੇ?
ਯੁਧਵੀਰ ਜੀ, ਕਬੈਕ ਚ ਇੱਕ ਔਰਤ ਗਰਭਵਤੀ ਹੋ ਗਈ ਅਤੇ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦੀ ਸੀ ਪਰ ਪਿਤਾ ਬੱਚਾ ਰੱਖਣਾ ਚਾਹੁੰਦਾ ਸੀ, ਪਰ ਔਰਤ ਨੇ ਆਪਣਾ ਮਨ ਨਹੀਂ ਬਦਲਿਆ ਜੀ। ਆਦਮੀ ਨੇ ਕਬੈਕ ਦੀ ਇੱਕ ਅਦਾਲਤ ਤੋਂ ਆਦੇਸ਼ ਪ੍ਰਾਪਤ ਕੀਤਾ ਕਿ ਔਰਤ ਨੂੰ ਅਬੋਰਸ਼ਨ ਕਰਨ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਮਾਮਲਾ ਕੈਨੇਡਾ ਦੀ ਸੁਪਰੀਮ ਕੋਰਟ ਚ ਚਲਾ ਗਿਆ। ਅਦਾਲਤ ਨੇ ਸਪਸ਼ਟ ਸ਼ਬਦਾਂ ਚ ਬਿਆਨ ਕੀਤਾ ਕਿ ਅਣਜੰਮੇ ਬੱਚੇ ਨੂੰ ਇਨਸਾਨ ਨਹੀਂ ਮੰਨਿਆ ਜਾ ਸਕਦਾ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਦੇ ਕੋਈ ਅਧਿਕਾਰ ਨਹੀਂ ਹੁੰਦੇ। ਅਦਾਲਤ ਨੇ ਇਹ ਵੀ ਕਿਹਾ ਕਿ ਕਾਨੂੰਨ ਦੇ ਤਹਿਤ ਆਦਮੀ ਨੂੰ ਕਿਸੇ ਔਰਤ ਨੂੰ ਗਰਭਪਾਤ ਕਰਵਾਉਣ ਤੋਂ ਰੋਕਣ ਦਾ ਕੋਈ ਵੀ ਅਧਿਕਾਰ ਨਹੀਂ ਹੈ, ਭਾਵੇਂ ਉਸ ਔਰਤ ਦੀ ਕੁੱਖ ਚ ਉਸਦਾ ਆਪਣਾ ਬੱਚਾ ਹੀ ਕਿਉਂ ਨਾ ਹੋਵੇ।
ਠੀਕ ਹੈ, ਅੱਛਾ ਹੁਣ ਅਸੀਂ ਗੱਲ ਇੱਕ ਹੋਰ ਫੀਲਡ ਚ ਕਰ ਲੈਂਦੇ ਹਾਂ ਜਿਹੜਾ ਹੈਗਾ ਕਿ ਕੋ ਵਰਕਰ ਇਕੱਠੇ ਕੰਮ ਕਰਦੇ ਆ, ਚਾਹੇ ਕਿਸੇ ਫੈਕਟਰੀ ਚ ਕੰਮ ਕਰ ਰਹੇ ਆ ਚਾਹੇ ਕਿਸੇ ਦਫ਼ਤਰ ਚ ਕੰਮ ਕਰ ਰਹੇ ਆ, ਸੋ ਜਦੋਂ ਬੰਦੇ ਕੋਈ ਫੈਕਟਰੀ ਚ ਦਫ਼ਤਰ ਚ ਜਾਂ ਕਿਤੇ ਵੀ ਕੋ ਵਰਕਰ ਕੰਮ ਕਰ ਰਹੇ ਆ ਕੈਨੇਡਾ ਦੇ ਵਿੱਚ, ਸੋ ਸੈਕਸੁਅਲ ਹਰਾਸਮੈਂਟ ਜਿਹੜੇ ਆ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓਗੇ?
ਹਾਂਜੀ, ਅਨਫੋਰਚੁਨੇਟਲੀ ਯੂ ਨੋ ਪੂਰੇ ਕੈਨੇਡਾ ਚ ਕੰਮ ਤੇ ਛੇੜਖਾਨੀ ਜਾਂ ਜਿਨਸੀ ਸ਼ੋਸ਼ਣ ਹਰ ਰੋਜ਼ ਹੀ ਹੁੰਦੇ ਹਨ ਜੀ। ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਕਿਸੇ ਦੇ ਸਰੀਰ ਨੂੰ ਉਸਦੀ ਮਨਜ਼ੂਰੀ ਤੋਂ ਬਿਨਾਂ ਛੂਹਣਾ ਜਾਂ ਕਿਸੇ ਦੇ ਚੁੰਡੀ ਵੱਢਣੀ ਬਿਨਾਂ ਹੀ ਕਿਸੇ ਕਾਰਨ ਕਿਸੇ ਔਰਤ ਦੇ ਬਹੁਤ ਨੇੜੇ ਢੁਕੀ ਜਾਣਾ ਜੀ। ਅਸ਼ਲੀਲ ਜਵਾਨੀ ਟਿੱਪਣੀਆਂ ਇਸਦਾ ਇੱਕ ਬਹੁਤ ਵੱਡਾ ਹਿੱਸਾ ਹਨ, ਜਿਵੇਂ ਕਿ ਕਿਸੇ ਔਰਤ ਦੇ ਸਰੀਰਕ ਅੰਗਾਂ ਦੀ ਬਣਤਰ ਬਾਰੇ ਲੱਚਰਤਾ ਪ੍ਰਭੂਤ ਗੱਲਾਂ ਕਰਨੀਆਂ, ਗੰਦੇ ਮਜ਼ਾਕ ਕਰਨੇ ਜਾਂ ਕਿਸੇ ਔਰਤ ਨੂੰ ਕੰਮ ਤੋਂ ਬਾਹਰ ਮਿਲਣ ਲਈ ਲਗਾਤਾਰ ਕਹਿੰਦੇ ਰਹਿਣਾ। ਇੱਕ ਵਾਤਾਵਰਨ ਕਾਰਕ ਵੀ ਹੁੰਦਾ, ਇਨਵਾਇਰਮੈਂਟਲ ਫੈਕਟਰ ਜੀ, ਜਿਵੇਂ ਕਿ ਬੈਠਣ ਵਾਲੀ ਸਾਂਝੀ ਥਾਂ ਤੇ ਅਸ਼ਲੀਲ ਤਸਵੀਰਾਂ ਲਾਉਣੀਆਂ ਜਾਂ ਔਰਤ ਲਈ ਇੱਕ ਹੋਸਟਾਇਲ ਵਾਤਾਵਰਨ ਬਣਾ ਦੇਣਾ ਜੀ।
ਠੀਕ ਹੈ, ਸੋ ਜੇ ਕੋਈ ਔਰਤ ਜਿਹੜੀ ਹੈ ਉਹ ਬੰਦੇ ਨੂੰ ਉਹਦੇ ਐਕਸ਼ਨ ਸਟੋਪ ਕਰਨ ਲਈ ਨਹੀਂ ਕਹਿੰਦੀ ਕਿ ਫਿਰ ਵੀ ਮਤਲਬ ਬੰਦਾ ਛੇੜਖਾਨੀ ਕਰ ਰਿਹਾ ਲੇਕਿਨ ਔਰਤ ਨੇ ਨਹੀਂ ਰੁਕਣ ਲਈ ਕਿਹਾ, ਪਰ ਇਹ ਫਿਰ ਵੀ ਗੈਰ ਕਾਨੂੰਨੀ ਹੋ ਗਿਆ?
ਇਹ ਜੀ ਜ਼ਿੱਦ ਕਰਦਾ, ਪਰ ਕੋਈ ਵੀ ਅਣਚਾਹਿਆ ਛੂਹਣਾ ਸਪਸ਼ਟ ਤੌਰ ਤੇ ਕਾਨੂੰਨ ਦੇ ਵਿਰੁੱਧ ਹੈ ਅਤੇ ਔਰਤ ਨੂੰ ਤੁਹਾਨੂੰ ਰੋਕਣ ਲਈ ਕਹਿਣ ਦੀ ਜ਼ਰੂਰਤ ਵੀ ਨਹੀਂ ਪੈਣੀ ਚਾਹੀਦੀ। ਪਰ ਚੁਟਕਲੇ ਅਤੇ ਹੋਰ ਟਿੱਪਣੀਆਂ ਇੰਨੀਆਂ ਸਪਸ਼ਟ ਨਹੀਂ ਹਨ, ਜੇ ਕੰਮ ਕਰਨ ਵਾਲਾ ਪੂਰਾ ਸਟਾਫ ਵੀ ਇਸ ਤਰ੍ਹਾਂ ਦੇ ਰਵੱਈਏ ਚ ਸ਼ਾਮਲ ਹੋਵੇ ਜੀ। ਪਰ ਫਿਰ ਵੀ ਕੋਈ ਔਰਤ ਇਹ ਕਹਿ ਸਕਦੀ ਹੈ ਕਿ ਭਾਵੇਂ ਹਰ ਕੋਈ ਮਜ਼ਾਕ ਕਰ ਰਿਹਾ ਸੀ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ, ਪਰ ਉਸ ਨੂੰ ਇਹ ਨਾਗਵਾਰ ਹੈ। ਇਸ ਤੋਂ ਇਲਾਵਾ ਜੇ ਕੋਈ ਆਦਮੀ ਇੱਕ ਵਾਰ ਕਿਸੇ ਔਰਤ ਨੂੰ ਡੇਟ ਤੇ ਜਾਣ ਲਈ ਕਹਿੰਦਾ ਤਾਂ ਇਹ ਠੀਕ ਹੋ ਸਕਦਾ, ਪਰ ਗਲਤ ਗੱਲ ਇਹ ਹੈ ਕਿ ਉਹ ਉਸਦੇ ਨਾ ਕਹਿਣ ਦੇ ਬਾਵਜੂਦ ਵੀ ਉਸ ਨੂੰ ਲਗਾਤਾਰ ਪੁੱਛਦਾ ਹੀ ਰਹਿੰਦਾ ਹੈ।
ਠੀਕ ਹੈ, ਹੁਣ ਫਰਜ਼ ਕਰ ਲਓ ਕਿ ਕੋਈ ਕਿਸੇ ਨੂੰ ਕੋਈ ਸੈਕਸੁਅਲ ਹਰਾਸਮੈਂਟ ਹੋ ਰਹੀ ਹੈ, ਸੋ ਸੈਕਸੁਅਲ ਹਰਾਸਮੈਂਟ ਹੋ ਰਹੀ ਹੈ ਤੇ ਕੀ ਇੰਪਲੋਇਰ ਨੂੰ ਵੀ ਇਸ ਮਾਮਲੇ ਚ ਇਨਵੋਲਵ ਕੀਤਾ ਜਾ ਸਕਦਾ?
ਹਾਂ, ਅਸੀਂ ਇਸ ਨੂੰ ਬਹੁਤ ਵਾਰ ਵੇਖਿਆ ਜੀ ਕਿ ਇੰਪਲੋਇਰ ਦੀ ਕਾਨੂੰਨੀ ਜਿੰਮੇਵਾਰੀ ਹੈ ਕਿ ਉਹ ਆਪਣੇ ਸਾਰੇ ਕਾਮਿਆਂ ਨੂੰ ਇੱਕ ਸੁਰੱਖਿਅਤ ਕੰਮ ਕਰਨ ਵਾਲਾ ਮਾਹੌਲ ਪ੍ਰਦਾਨ ਕਰੇ। ਭਾਵੇਂ ਇੰਪਲੋਇਰ ਦਾ ਛੇੜਖਾਨੀ ਨਾਲ ਕੋਈ ਲੈਣਾ ਦੇਣਾ ਨਾ ਵੀ ਹੋਵੇ, ਫੇਰ ਵੀ ਉਹ ਪੀੜਤ ਵੱਲੋਂ ਕਾਨੂੰਨੀ ਲਵੇਟ ਚ ਆ ਸਕਦਾ ਹੈ। ਕਾਨੂੰਨ ਦੇ ਤਹਿਤ ਇੱਕ ਇੰਪਲੋਇਰ ਨੂੰ ਯਕੀਨੀ ਬਣਾਉਣਾ ਪੈਂਦਾ ਕਿ ਸਾਰੇ ਇੰਪਲੋਈ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਉਨ੍ਹਾਂ ਨਾਲ ਬਰਾਬਰਤਾ ਵਾਲਾ ਵਿਵਹਾਰ ਕੀਤਾ ਜਾਵੇ। ਇਸ ਲਈ ਜਦੋਂ ਤੁਸੀਂ ਆਪਣੇ ਇੰਪਲੋਈ ਨੂੰ ਸੁਰੱਖਿਅਤ ਰੱਖਦੇ ਹੋ, ਚਾਹੇ ਉਹ ਮਰਦ ਹੋਵੇ ਜਾਂ ਔਰਤ, ਤਾਂ ਤੁਸੀਂ ਆਪਣੇ ਆਪ ਨੂੰ ਬੀਂਗ ਐਨ ਇੰਪਲੋਇਰ ਸੇਫ ਕਰਨਾ ਯਕੀਨੀ ਬਣਾ ਲੈਂਦੇ ਹੋ।
ਠੀਕ ਹੈ, ਔਰ ਹੁਣ ਇਹ ਦੱਸੋ ਜੀ ਕਿ ਕੁਝ ਕੇਸਿਸ ਜਿੱਦਾਂ ਹੁਣ ਕੈਨੇਡਾ ਚ ਹੋਏ ਨੇ ਜਿੱਥੇ ਲੋਕਾਂ ਨੂੰ ਚਾਰਜ ਕੀਤਾ ਗਿਆ ਹੈਗਾ ਕਿ ਉਹਨਾਂ ਨੇ ਕੋਈ ਆਪਣੀ ਜਿਹੜੀ ਸੈਕਸੁਅਲ ਡਿਜ਼ੀਜ਼ ਸੀਗੀ ਉਹ ਕਿਸੇ ਹੋਰ ਨੂੰ ਦੇ ਦਿੱਤੀ, ਇਹਦੇ ਬਾਰੇ ਜਾਣਕਾਰੀ ਦਿਓ।
ਅਪਰਾਧਿਕ ਕਾਨੂੰਨ ਦਾ ਜੀ ਨੰਬਰ ਇੱਕ ਮਕਸਦ ਹੈ ਜਨਤਕ ਸੁਰੱਖਿਆ, ਪਬਲਿਕ ਸੇਫਟੀ, ਅਤੇ ਇਸ ਵਿੱਚ ਗੰਭੀਰ ਜਿਨਸੀ ਬਿਮਾਰੀਆਂ ਵਾਲੇ ਉਹ ਲੋਕ ਵੀ ਸ਼ਾਮਲ ਹਨ ਜੋ ਜਾਣ ਬੁੱਝ ਕੇ ਕਿਸੇ ਹੋਰ ਵਿਅਕਤੀ ਨੂੰ ਸੈਕਸੁਅਲ ਡਿਜ਼ੀਜ਼ ਵਰਗੀਆਂ ਜਾਨਲੇਵਾ ਬਿਮਾਰੀਆਂ ਲਾ ਦਿੰਦੇ ਹਨ ਜੀ। ਅਤੀਤ ਵਿੱਚ ਜੇ ਕਿਸੇ ਵਿਅਕਤੀ ਨੂੰ ਏਡਸ ਜਾਂ ਕੋਈ ਹੋਰ ਜਿਨਸੀ ਬਿਮਾਰੀ ਸੀ ਅਤੇ ਉਹ ਸੈਕਸ ਤੋਂ ਪਹਿਲਾਂ ਆਪਣੇ ਸਾਥੀ ਨੂੰ ਦੱਸ ਦਿੰਦਾ ਸੀ ਤਾਂ ਕੋਈ ਅਪਰਾਧ ਨਹੀਂ ਸੀ, ਪਰ ਜੁਰਮ ਸੀ ਇਸ ਨੂੰ ਲੁਕਾਉਣਾ ਜੀ। ਪਿਛੋਕੜ ਚ ਕੈਨੇਡਾ ਵਿਚ ਲੋਕਾਂ ਤੇ ਜਿਨਸੀ ਹਮਲਾ ਕਰਨ ਅਤੇ ਨਾਲ ਹੀ ਜਿਨਸੀ ਬਿਮਾਰੀਆਂ ਦੇਣ ਲਈ ਹਮਲਾ ਕਰਨ ਦੇ ਦੋਸ਼ ਵੀ ਲਗਾਏ ਜਾ ਚੁੱਕੇ ਹਨ। ਇਹ ਕਾਨੂੰਨ ਅਸਲ ਚ ਲਿਬਰਲ ਸਰਕਾਰ ਦੁਆਰਾ ਰੱਦ ਕਰ ਦਿੱਤੇ ਗਏ ਸਨ ਅੰਸ਼ਕ ਤੌਰ ਤੇ ਨਸਲਵਾਦ ਦੇ ਕਾਰਨ ਜੀ।
ਅੱਛਾ, ਫਰਜ਼ ਕਰੋ ਜਿੱਦਾਂ ਤੁਸੀਂ ਹੁਣ ਇੱਕ ਬਿਮਾਰੀ ਦਾ ਜ਼ਿਕਰ ਕੀਤਾ ਏਡਜ਼ ਦਾ, ਹੁਣ ਕਿਸੇ ਨੇ ਦੂਸਰੇ ਨੂੰ ਏਡਜ਼ ਪਾਸ ਆਨ ਕਰ ਦਿੱਤੀ, ਤੇ ਕਿਆ ਫਿਰ ਜਿਹੜੇ ਬੰਦੇ ਨੇ ਕਿਸੇ ਨੂੰ ਦੂਸਰੇ ਨੂੰ ਏਡਜ਼ ਜਾਂ ਹੋਰ ਕੋਈ ਐਸੀ ਸੈਕਸੁਅਲ ਡਿਜ਼ੀਜ਼ ਪਾਸ ਆਨ ਕਰ ਦਿੱਤੀ, ਤੇ ਕਿਆ ਫਿਰ ਉਹਨਾਂ ਨੂੰ ਸੂ ਵੀ ਕੀਤਾ ਜਾ ਸਕਦਾ?
ਜੀ ਹਾਂ, ਜੇ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕੋਈ ਬਿਮਾਰੀ ਲੱਗ ਜਾਵੇ ਤਾਂ ਤੁਸੀਂ ਉਸ ਤੇ ਕੇਸ ਕਰ ਸਕਦੇ ਹੋ ਜੀ। ਐਨ ਉਸੇ ਤਰ੍ਹਾਂ ਹੈ ਜੀ ਜਿਵੇਂ ਕਿਸੇ ਨੇ ਤੁਹਾਨੂੰ ਕਾਰ ਦੁਰਘਟਨਾ ਵਿਚ ਜ਼ਖਮੀ ਕਰ ਦਿੱਤਾ ਹੋਵੇ, ਪਰ ਇਸ ਲਈ ਤੁਹਾਨੂੰ ਇਲਾਜ ਅਤੇ ਮੈਡੀਕਲ ਰਿਪੋਰਟ ਦੀ ਲੋੜ ਪਵੇ ਜੀ। ਪਰ ਇਸ ਮੁਸ਼ਕਿਲ ਗੱਲ ਇਹ ਹੈ ਕਿ ਤੁਹਾਨੂੰ ਇਹ ਸਾਬਤ ਕਰਨਾ ਪਵੇਗਾ ਕਿ ਤੁਹਾਨੂੰ ਇਹ ਬਿਮਾਰੀ ਉਸ ਸਬੰਧਤ ਵਿਅਕਤੀ ਨਾਲ ਸੈਕਸ ਕਰਨ ਕਾਰਨ ਹੀ ਲੱਗੀ ਹੈ, ਪਰ ਗੱਲ ਜੱਜ ਦੇ ਮੰਨਣ ਦੀ ਹੈ ਜੀ, ਬਸ ਇੰਨਾ ਹੀ ਕਾਫੀ ਹੈ।
ਠੀਕ ਹੈ, ਅੱਛਾ ਹੁਣ ਹੋ ਸਕਦਾ ਹੈ ਕਿ ਕੋਈ ਜਿਹੜੀਆਂ ਵਾਈਫਸ ਨੇ ਉਹ ਇਹ ਕੁਐਸਚਨ ਕਰਦੀਆਂ ਨੇ ਕਿ ਉਹਨਾਂ ਦਾ ਜਿਹੜਾ ਹਸਬੈਂਡ ਹੈ ਉਹ ਬਾਹਰ ਕਿਸੇ ਸੈਕਸ ਵਰਕਰ ਕੋਲ ਵੀ ਜਾਂਦਾ ਹੈ, ਸੋ ਇਹਦੇ ਬਾਰੇ ਹੁਣ ਵਾਈਫ ਤੇ ਕੰਪਲੇਂਟ ਕਰੇਗੀ ਕਿ ਜੇ ਉਹਨੂੰ ਇਹ ਪਤਾ ਲੱਗਦਾ ਹੈ ਕਿ ਉਹਦਾ ਹਸਬੈਂਡ ਬਾਹਰ ਕਿਤੇ ਸੈਕਸ ਵਰਕਰ ਕੋਲ ਜਾ ਰਿਹਾ, ਸੋ ਜੇ ਵਾਈਫ ਕੀ ਕੋਈ ਇਹਦੀ ਕੋਈ ਕਾਨੂੰਨੀ ਮਦਦ ਲੈ ਸਕਦੀ ਹੈ, ਕੋਈ ਕਾਨੂੰਨ ਇਹਦੇ ਬਾਰੇ ਕੀ ਕਹਿੰਦਾ ਜੇ ਵਾਈਫ ਇਹ ਸਵਾਲ ਖੜਾ ਕਰਦੀ ਹੈ ਕਿ ਜੀ ਉਹਦਾ ਹਸਬੈਂਡ ਬਾਹਰ ਸੈਕਸ ਵਰਕਰ ਕੋਲ ਜਾ ਰਿਹਾ?
ਕਾਨੂੰਨ ਮੁਤਾਬਿਕ ਇਲੀਗਲ ਹੈ, ਇਸ ਲਈ ਜਿਹੜੇ ਵੀ ਪਤੀ ਇਸ ਤਰ੍ਹਾਂ ਦਾ ਕਾਰਾ ਕਰ ਰਹੇ ਹਨ ਉਹ ਬਿਲਕੁਲ ਗੈਰ ਕਾਨੂੰਨੀ ਹੈ ਜੀ। ਪੁਲਿਸ ਇਸ ਤਰ੍ਹਾਂ ਦੇ ਵਿਅਕਤੀਆਂ ਦਾ ਪਿੱਛਾ ਕਰਦੀ ਹੈ ਜੋ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਚ ਸ਼ਾਮਲ ਹੁੰਦੇ ਹਨ। ਇਸ ਦਾ ਆਖਰੀ ਨਤੀਜਾ ਉਹੀ ਹੈ, ਇਸ ਤਰ੍ਹਾਂ ਦਾ ਕਾਰਾ ਕਰਨ ਵਾਲੇ ਕਾਨੂੰਨ ਤੋਂ ਬਚਣ ਦਾ ਯਤਨ ਕਰਦੇ ਹਨ। ਪ੍ਰੋਸਟੀਟਿਊਟਸ ਕੋਲ ਜਾਣਾ ਗੈਰ ਕਾਨੂੰਨੀ ਹੋਣ ਦੇ ਨਾਲ ਨਾਲ ਬੇਹੱਦ ਖਤਰਨਾਕ ਵੀ ਹੈ।
ਠੀਕ ਹੈ, ਕੋਈ ਆਖਰੀ ਸਲਾਹ ਤੁਹਾਡੀ ਉਹ ਵੀ ਜ਼ਰੂਰ ਦਿਓ, ਔਰ ਨਾਲ ਹੀ ਆਪਣੀ ਜਿਹੜੀ ਕੰਟੈਕਟ ਇਨਫਰਮੇਸ਼ਨ ਹੈ ਉਹ ਵੀ ਬ੍ਰਿਜਮੋਹਨ ਸਾਹਿਬ ਜ਼ਰੂਰ ਜਾਰੀ ਕਰੋ ਪਲੀਜ਼।
ਜਗਵੀਰ ਜੀ, ਕੈਨੇਡਾ ਅਤੇ ਇਸ ਦੇ ਕਾਨੂੰਨ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਾਨੂੰਨ ਕੀ ਕਹਿੰਦੇ ਹਨ। ਹਰ ਇਨਸਾਨ ਦੀ ਆਪਣੇ ਆਪ ਨੂੰ ਬਚਾਉਣ ਦੀ ਜਿੰਮੇਵਾਰੀ ਹੈ, ਚਾਹੇ ਉਹ ਅਜਨਬੀਆਂ ਤੋਂ ਹੋਵੇ, ਸਟ੍ਰੇਂਜਰਸ ਤੋਂ, ਜਾਂ ਤੁਹਾਡੇ ਆਪਣੇ ਪਰਿਵਾਰ ਤੋਂ। ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਵਕੀਲ ਨੂੰ ਕਾਲ ਕਰੋ। ਪਿਛਲੇ 32 ਸਾਲਾਂ ਤੋਂ ਅਕਰਾਸ ਕੈਨੇਡਾ ਕਾਰ ਐਕਸੀਡੈਂਟ ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਅਸੀਂ ਇਕ ਕਾਰ ਐਕਸੀਡੈਂਟ ਦੇ ਕੇਸ ਵਿਚ ਇਕ ਬੱਚੇ ਨੂੰ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ $6 million ਤੋਂ ਵੀ ਵੱਧ ਦੀ ਟੋਟਲ ਸੈਟਲਮੈਂਟ ਦਵਾਈ ਹੈ ਇਕੋ ਕੇਸ ਵਿਚ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ।
ਠੀਕ ਹੈ ਜੀ,
ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿਚ ਤੱਥਾਂ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹੈ ਜੀ। ਸਾਡੀ ਕੰਟੈਕਟ ਇਨਫਾਰਮੇਸ਼ਨ ਗੂਗਲ ਤੇ ਜਾਓ, bridgemohn.com ਤੇ ਤੁਸੀਂ ਸਾਡੇ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਹੈ ਜੀ 416-994-8989 ਸਾਡਾ ਦਫ਼ਤਰ ਪੰਜਾਬੀਆਂ ਦੇ ਗੜ੍ਹ 2250 ਵੇ ਡਰਾਈਵ ਈਸਟ ਯੂਨਿਟ ਨੰਬਰ 302 ਬਿਲਕੁਲ ਬ੍ਰੈਂਪਟਨ ਸਿਵਿਕ ਹਾਸਪਿਟਲ ਦੇ ਨਾਲ। ਯੁੱਧਵੀਰ ਜੀ, ਸਾਡਾ ਮੇਨ ਮਕਸਦ ਸਾਡੇ ਪ੍ਰੋਗਰਾਮ ਤੇ ਤੁਸੀਂ ਸਾਰਿਆਂ ਨਾਲੋਂ ਪੁਰਾਣੇ ਹੋਸਟ ਹੋ, ਬਹੁਤ ਪ੍ਰਚਲਿਤ ਹੋ। ਮੈਨੂੰ ਦੱਸਿਆ ਗਿਆ ਵੀ ਤੁਹਾਡਾ ਲੋਕ ਬੇਚੈਨੀ ਨਾਲ ਪ੍ਰੋਗਰਾਮ ਦੀ ਇੰਤਜ਼ਾਰ ਕਰਦੇ ਆ, ਜੇ ਤੁਸੀਂ ਨਹੀਂ ਪ੍ਰੋਗਰਾਮ ਤੇ ਆਉਂਦੇ ਤਾਂ ਉਹਨਾਂ ਨੂੰ ਕਾਫੀ ਉਦਾਸੀ ਹੁੰਦੀ ਹੈ। ਸਾਡਾ ਮੇਨ ਮਕਸਦ ਇਹੀ ਹੈ ਕਿ ਵੀ ਅਸੀਂ ਲੋਕਾਂ ਨੂੰ ਜਾਣਕਾਰੀ ਦੇ ਸਕੀਏ ਤਾਂ ਕਿ ਉਹਨਾਂ ਦਾ ਉਹਨਾਂ ਦੀ ਜ਼ਿੰਦਗੀ ਇੰਨੀ ਖੁਸ਼ਨੁਮਾ ਹੋਵੇ, ਇੰਨੀ ਉਹਨਾਂ ਕੋਲ ਨੌਲੇਜ ਹੋਵੇ, ਉਹਨਾਂ ਦਾ ਉਹਨਾਂ ਨੂੰ ਕਿਸੇ ਵੀ ਵਕੀਲ ਦਲੀਲ ਜਾਂ ਅਪੀਲ ਦੀ ਕਦੇ ਲੋੜ ਹੀ ਨਾ ਪਵੇ। ਦੈਟਸ ਅਵਰ ਮੇਨ ਮੋਟੋ, ਦੈਟਸ ਅਵਰ ਮੇਨ ਲੋਗੋ ਜੀ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਆਈ ਵਾਰ ਮਹੀਨੇ ਚ ਇਕ ਵਾਰ ਮੌਕਾ ਦਿੰਦੇ ਹੋ। ਤੁਹਾਡੀ ਲੱਖਾਂ ਦੀ ਤਾਦਾਦ ਚ ਮੈਨੂੰ ਪਤਾ ਜੀ ਤੁਹਾਡੇ ਸ਼ਰੋਤੇ ਤੁਹਾਡਾ ਪ੍ਰੋਗਰਾਮ ਬੇਸਬਰੀ ਨਾਲ ਸੁਣਨ ਦਾ ਇੰਤਜ਼ਾਰ ਕਰਦੇ।
ਹੱਥ ਜੋੜ ਕੇ ਵਕੀਲ ਬ੍ਰਿਜਮੋਹਨ ਸਾਹਿਬ ਤੁਹਾਡਾ ਧੰਨਵਾਦ ਫੋਰ ਆਲ ਦਾ ਕਾਇੰਡ ਵਰਡਸ। ਤੁਸੀਂ ਵੀ ਆਪਣਾ, ਆਈ ਐਮ ਨੋਟ ਟ੍ਰਾਇੰਗ ਟੂ ਜਸਟ ਰੈਸੀਪ੍ਰੋਕੇਟ, ਤੁਸੀਂ ਵੀ ਆਪਣਾ ਇੱਕ ਬਹੁਤ ਨਾਮ ਕਮਿਊਨਿਟੀ ਚ ਬਣਾਇਆ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਸਾਡੇ ਜਿੰਨੇ ਵੀ ਸਪੋਂਸਰਸ ਨੇ ਅਸੀਂ ਇੱਕ ਸਿਸਟਮ ਰੱਖਿਆ ਹੋਇਆ ਕਿ ਉਹਨਾਂ ਦੀ ਵਧੀਆ ਫੀਡਬੈਕ ਆਉਂਦੀ ਰਹੇ, ਠੀਕ ਹੈ। ਲੇਕਿਨ ਤੁਹਾਡਾ ਕੋਈ ਵੀ ਸਾਨੂੰ ਕੋਈ ਐਸੀ ਕੋਈ ਫੀਡਬੈਕ ਨਹੀਂ ਆਈ, ਔਰ ਤੁਹਾਡੇ ਬਾਰੇ ਬਹੁਤ ਵਧੀਆ ਸਾਨੂੰ ਫੀਡਬੈਕ ਆਈ ਹੈ। ਸੋ ਵਿਸ਼ਿੰਗ ਯੂ ਆਲ ਦਾ ਬੈਸਟ ਸਰ। ਤੁਸੀਂ ਕਮਿਊਨਿਟੀ ਲਈ ਜਾਣਕਾਰੀ ਸ਼ੇਅਰ ਕਰਦੇ ਹੋ, ਇਹਦੇ ਲਈ ਤੁਹਾਡੇ ਸਮੇਂ ਦੀ, ਬਿਕੋਜ਼ ਮੈਨੂੰ ਪਤਾ ਹੈ ਕਿ ਤੁਸੀਂ, ਤੁਹਾਡਾ ਸਮੇਂ ਬਹੁਤ ਕੀਮਤੀ ਹੈ। ਮੈਨੂੰ ਆਫਿਸ ਵੱਲੋਂ ਜਿੱਦਣ ਤੁਹਾਡਾ ਇੰਟਰਵਿਊ ਹੋਣਾ ਹੁੰਦਾ ਉਹਦੇ 5 ਦਿਨ ਪਹਿਲਾਂ ਹੀ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਨੇ, ਇੱਕ ਦਿਨ ਪਹਿਲਾਂ, ਫਿਰ 1 ਦਿਨ ਪਹਿਲਾਂ, ਔਰ ਮਾਰਨਿੰਗ ਵੀ ਮੈਨੂੰ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਅੱਜ ਵਕੀਲ ਬ੍ਰਿਜਮੋਹਨ ਸਾਹਿਬ ਦਾ ਇੰਟਰਵਿਊ ਹੈ। ਸੋ ਦੇ ਨੋ ਕਿ ਤੁਹਾਡਾ ਟਾਈਮ ਬਹੁਤ ਕੀਮਤੀ ਹੈ, ਤੁਸੀਂ ਸਮਾਂ ਕੱਢਦੇ ਹੋ, ਸੋ ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਕੀਲ ਬ੍ਰਿਜਮੋਹਨ ਸਾਹਿਬ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ।
ਯਦਵੀਰ ਜੀ, ਆਈ ਮਸਟ ਸੇ ਮੈਂ ਬਹੁਤ ਡਿਫਰੈਂਟ ਟੀਵੀ ਰੇਡੀਓ ਟਾਕ ਸ਼ੋਅ ਤੇ ਮੈਂ ਕੰਮ ਕੀਤਾ ਜੀ, ਗੱਲਾਂ ਬਾਤਾਂ ਕੀਤੀਆਂ, ਪਰ ਜਿਹੜਾ ਤੁਹਾਡਾ ਸਟਾਫ ਹੈ ਜੀ, ਸਪੈਸ਼ਲੀ ਬਾਨੀ ਜੀ, ਬਹੁਤ ਵਧੀਆ ਲੱਗਦਾ ਉਹਨਾਂ ਨਾਲ, ਕਿਉਂਕਿ ਕੰਪੀਟੈਂਟ ਸਟਾਫ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਸੇ ਵੀ ਆਰਗੇਨਾਈਜੇਸ਼ਨ ਦੀ ਤਰੱਕੀ ਲਈ। ਆਈ ਥਿੰਕ ਯੂ ਆਰ ਬਲੈਸਡ ਐਂਡ ਕੀਪ ਅਪ ਦਾ ਗੁੱਡ ਵਰਕ ਜੀ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ ਥੈਂਕ ਯੂ ਫੋਰ ਆਲ ਦਾ ਥੈਂਕ ਯੂ ਬਹੁਤ ਆਲ ਦੀ ਬੈਸਟ। ਗੱਲ ਸਾਡੀ ਇਸੇ ਤਰ੍ਹਾਂ ਜਾਰੀ ਰਹੇਗੀ, ਔਰ ਕਿਉਂਕਿ ਤੁਸੀਂ ਬਾਨੀ ਜੀ ਦਾ ਜ਼ਿਕਰ ਕੀਤਾ, ਸੋ ਮੈਂ ਬਿਲਕੁਲ ਚਾਹਾਂਗਾ ਜੀ ਇਹਦੀ ਕੋਈ ਦੁਹਰਾਇਆ।
ਬਹੁਤ ਮਿਹਰ ਹੈ ਪਰਮਾਤਮਾ ਦੀ,
ਬਹੁਤ ਹੀ ਜ਼ਿਆਦਾ ਮਿਹਰ ਹੈ, ਔਰ ਮੈਂ ਇਹ ਕਹਿ ਸਕਦਾ ਹਾਂ ਕਿ ਮੈਂ ਇੱਕ ਹੀ ਗੱਲ ਨੂੰ ਸਕਸੈਸ ਦਾ ਮਾਪਦੰਡ ਇੱਕੋ ਹੀ ਮੰਨਦਾ ਹੈ ਕਿ ਲਾਈਫ ਦੇ ਵਿੱਚ ਜਿਹੜੇ ਲੋਕ ਤੁਹਾਨੂੰ ਦਿਲੋਂ ਪਿਆਰ ਕਰਦੇ ਨੇ ਉਹ ਵੱਧ ਵੀ ਸਕਦੇ ਨੇ, ਘੱਟ ਵੀ ਸਕਦੇ ਨੇ, ਸੇਮ ਵੀ ਆ ਸਕਦੇ ਨੇ। ਜੇ ਸੇਮ ਵੀ ਹੈ ਤਾਂ ਫੇਰ ਵੀ ਸਮਝ ਲਓ ਕਿ ਸਕਸੈਸ ਜਾਰੀ ਹੈ, ਪਰਮਾਤਮਾ ਦੀ ਬਲੈਸਿੰਗ ਹੈ। ਔਰ ਜੇ ਉਹ ਘੱਟ ਰਹੇ ਨੇ ਫਿਰ ਕੰਮ ਕਰ ਲਓ, ਫਿਰ ਵੀ ਕੋਈ ਮਾੜੀ ਗੱਲ ਨਹੀਂ ਹੈ। ਜੇ ਘੱਟ ਰਹੇ ਨੇ ਬਸ ਥੋੜਾ ਹੋਰ ਵਰਕ ਕਰੋ ਆਪਣੇ ਆਪ ਦੇ ਉੱਤੇ, ਸਾਨੂੰ ਫਿਰ ਆਪਣੇ ਤੇ ਕੰਮ ਕਰਨ ਦੀ ਜ਼ਰੂਰਤ ਹੈ। ਵੀ ਜਿਹੜੇ ਸਾਨੂੰ ਦਿਲੋਂ ਪਿਆਰ ਕਰਦੇ ਨੇ ਲੋਕ ਉਹ ਕਿਉਂ ਘੱਟ ਰਹੇ ਨੇ ਲਾਈਫ ਦੇ ਵਿੱਚ, ਠੀਕ ਹੈ, ਔਰ ਜੇ ਉਹ ਵੱਧ ਰਹੇ ਨੇ ਫਿਰ ਤੇ ਕਿਆ ਹੀ ਬਾਤ ਹੈ, ਫਿਰ ਤੇ ਬਸ ਸਮਝ ਲਓ ਵੀ ਪਰਮਾਤਮਾ ਦੀ ਬੜੀ ਬਲੈਸਿੰਗ ਹੈ। ਸੋ ਬਿਲਕੁਲ ਜੀ, ਆਈ ਐਮ ਬਲੈਸਡ ਸਰ, ਔਰ ਜੋ ਜਿਸ ਮੁਕਾਮ ਦੇ ਉੱਤੇ ਵਾਈ ਮੀਡੀਆ ਨੂੰ 25 ਸਾਲ ਤੇ ਲੈ ਕੇ ਗਏ ਨੇ, ਮੈਂ ਉਸ ਦਿਨ ਗਿਣਤੀ ਕਰ ਹੀ ਰਿਹਾ ਸੀਗਾ, ਔਰ ਅਸੀਂ ਰੀਸੈਂਟਲੀ ਆਫਿਸ ਦੇ ਵਿੱਚ 2 ਜਣਿਆਂ ਨੂੰ ਸਪੈਸ਼ਲ ਅਵਾਰਡ ਵੀ ਦਿੱਤੇ ਨੇ, ਰਿਕਗਨਾਈਜ਼ਿੰਗ ਦੇਅਰ ਐਫਰਟਸ ਫਾਰ ਦਾ ਲਾਸਟ ਈਅਰ, ਪਿਛਲੇ ਸਾਲ 2024 ਦੇ ਵਿੱਚ ਔਰ ਰੀਸੈਂਟ ਪਰਫਾਰਮੈਂਸ ਦੇ ਕਾਰਨ 2 ਜਣਿਆਂ ਨੂੰ ਅਸੀਂ ਅਵਾਰਡ ਵੀ ਦਿੱਤੇ ਨੇ। ਸੋ ਮੈਂ ਇਹ ਵੀ ਰਿਕਗਨਾਈਜ਼ ਕਰ ਰਿਹਾ ਸੀਗਾ ਕਿ ਜਿਨ੍ਹਾਂ ਨੂੰ ਅਸੀਂ ਕਿੰਨੇ ਕੁ ਜਣੇ ਜਿਹੜੇ ਹੋ ਚੁੱਕੇ ਨੇ ਵਾਈ ਮੀਡੀਆ ਚ, ਜਿਨ੍ਹਾਂ ਨੂੰ ਇੰਨੇ ਸਾਲ ਹੋ ਚੁੱਕੇ ਨੇ, ਸੋ ਉਹਦੇ ਵਿੱਚ ਮੈਂ ਜ਼ਰੂਰ ਜ਼ਿਕਰ ਕਰ ਦਵਾਂ ਕਿ ਆਲਮੋਸਟ ਅਸੀਂ ਗਿਣਤੀ ਕੀਤੀ ਕਿ 22 ਜਣੇ ਐਸੇ ਨੇ ਜਿਨ੍ਹਾਂ ਨੇ ਮਿਨੀਮਮ 5 ਸਾਲ ਜਾਂ ਉਸ ਤੋਂ ਜ਼ਿਆਦਾ, ਮਿਨੀਮਮ 5 ਈਅਰ ਦੇ ਉਸ ਤੋਂ ਜ਼ਿਆਦਾ ਲਗਾਏ ਨੇ। ਸੋ ਦੇ ਆਰ ਆਲ ਵਰਕਿੰਗ ਵੈਰੀ ਵੈਰੀ ਹਾਰਡ। ਮੈਂ ਸਿੰਸ ਤੁਸੀਂ ਗੱਲ ਕੀਤੀ ਹੈ ਵਾਈ ਮੀਡੀਆ ਦੀ ਯੂਥ ਬ੍ਰਿਗੇਡ ਦੀ, ਸਾਡੇ ਨਾਲ ਜਿਹੜੇ ਸਾਡੇ ਇਸ ਪਰਿਵਾਰ ਸ਼ਾਮਿਲ ਨੇ, ਮੈਂ ਲਿਸਨਰਸ ਔਰ ਦਰਸ਼ਕਾਂ ਦੀ ਲਈ ਇੱਕ ਹਲਕੀ ਜਿਹੀ ਖੁਸ਼ਖਬਰੀ ਵੀ ਸ਼ੇਅਰ ਕਰ ਦਿੰਦਾ, ਹਲਕੀ ਜਿਹੀ ਖੁਸ਼ਖਬਰੀ ਹੈ ਉਹ ਸ਼ੇਅਰ ਕਰ ਦਿੰਦਾ ਕਿ ਜਿਸ ਤਰ੍ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਲਈ ਹੋਰ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ, ਹੋਰ ਜ਼ਿਆਦਾ ਤੋਂ ਜ਼ਿਆਦਾ ਨਿਊਜ਼, ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਕਾਫੀ ਸਾਰੇ ਚੇਂਜਿਸ ਫਾਰ ਗੁੱਡ ਵਾਈ ਮੀਡੀਆ ਦੇ ਵਿੱਚ ਕਾਫੀ ਸਾਰੇ ਅਸੀਂ ਚੇਂਜਿਸ ਲੈ ਕੇ ਆਉਣ ਜਾ ਰਹੇ ਹਾਂ ਅਗਲੇ 3-4 ਮਹੀਨਿਆਂ ਦੇ ਵਿੱਚ, ਔਰ ਮੈਂ ਹਫ਼ਤੇ 10 ਦਿਨ ਦੇ ਵਿੱਚ ਤੁਹਾਡੇ ਲਈ ਜਿਹੜੇ ਚੇਂਜਿਸ ਅਸੀਂ ਲੈ ਕੇ ਆਉਣ ਜਾ ਰਹੇ ਹਾਂ ਕੰਟੈਂਟ ਦੇ ਵਿੱਚ ਔਰ ਪ੍ਰੋਗਰਾਮਿੰਗ ਚ, ਉਹ ਵੀ ਤੁਹਾਡੇ ਨਾਲ ਹਫ਼ਤੇ 10 ਦਿਨਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਾਂਗਾ, ਔਰ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਵੀ ਕਰਦਾ। ਰਮੇਸ਼ ਚੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਹੋ ਜੀ, ਗੋ ਅਹੈਡ। ਹਾਂਜੀ ਚੌਹਾਨ ਸਾਹਿਬ, ਤੁਸੀਂ ਆਪਣਾ ਫੋਨ ਜਿਹੜਾ ਹੈਗਾ ਜੀ ਅਨਮਿਊਟ ਕਰ ਲਓ। ਹੈਲੋ,
proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Surrey and Delta today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
तैयार हो जाओ एक उत्साहजनक क्रिकेट बैटिंग एक्सपीरियंस लिए बैटवे दे नाल। ਜੁਆਇਨ ਕਰੋ ਐਕਸ਼ਨ ਤੇ ਆਪਣੀ ਕ੍ਰਿਕਟ ਦੀ ਜਾਣਕਾਰੀ ਨੂੰ ਆਪਣੀ ਜਿੱਤ ਵਿੱਚ ਤਬਦੀਲ ਕਰੋ। ਸਟੈਪ ਅਪ ਕਰੋ ਕ੍ਰੀਜ਼ ਤੇ ਛੱਕਾ ਲਗਾਓ ਬੈਟਵੇ ਦੇ ਯੂਜ਼ਰ ਫ੍ਰੈਂਡਲੀ ਪਲੇਟਫਾਰਮ ਨਾਲ। ਐਕਸ਼ਨ ਨੂੰ ਕਰੋ ਫੀਲ ਤੇ ਜਿੱਤ ਨੂੰ ਕਰੋ ਐਕਸਪੀਰੀਅੰਸ ਲਾਈਕ ਨੈਵਰ ਬਿਫੋਰ। ਅਵੇਲੇਬਲ ਇਨ ਓਨਟੈਰੀਓ ਓਨਲੀ, ਮਸਟ ਬੀ 19 ਈਅਰਸ ਔਰ ਓਲਡਰ ਟੂ ਪਲੇ, ਪਲੀਜ਼ ਪਲੇ ਰਿਸਪੋਂਸਿਬਲੀ।
Imagine over 1,000 exotic birds and animals roaming wild. Come face to face with lions and nature's most amazing creatures, all closer than you'd ever imagined. African Lion Safari, Canada's original safari adventure. African Lion
Safari. You just can't get any closer than this. Begin your adventure today at lionsafari.com.
The Downtown St. Catherine's Holi Festival of Color presented by Adapt Immigration आ रहा है Downtown St. Catherine's में Niagara Falls से 15 मिनट दूर. Join कीजिए हमें Saturday June 14 को 1 PM से 5 PM के बीच One Javits Host Parkway पर एक vibrant celebration के लिए जो dedicated है South Asian culture को. ये free event है जिसमें मिलेगा एक color pit holi paints के साथ firefighters spray का fun, authentic food का taste और cultural dances के charm के साथ साथ live music का full on vibe. Registration बिल्कुल free है, लेकिन अगर आप जून 12 से पहले साइन अप करते हो तो आपको मिलेगा डिस्काउंटेड रेट ऑन होली टी शर्ट और पेंट. अभी रजिस्टर कीजिए mydowntown.ca पर.
यू आर लिसनिंग टू WTOR 770 AM यंगस्टाउन टोरंटो.
Tired of missing your favorite Indian shows? Introducing Fastway IPTV, your gateway to 11,000 plus channels and 150,000 plus movies and series, all in one box. Catch up TV, full HD streaming, VOD and regional channels. One-time payments, long-term peace of mind. Just $216 for 2-year subscription and 3 4K IPTV box. Just $360 for 5-year subscription and 3 4K IPTV box. Call now 866-692-4788 and bring home the ultimate South Asian entertainment experience. Free delivery all over Canada and US. Fastway IPTV, entertainment your way.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है.
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज.
142 कैनेडी रोड, ब्रैम्पटन, 9058747171.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक, क्विक ट्रक ल्यूब चेते आही ना रखियो. ट्रक दी बढ़िया सर्विस लई क्विक ट्रक ल्यूब. लो जी तीजी लोकेशन भी खोलती है, एग्जिट 579 फ्रॉम हाईवे 401 इन नापनी. आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी. क्विक ट्रक ल्यूब द वन स्टॉप शॉप, 5196220660 या quicktrucklube.com. QTL बिकॉज वी केयर.
Hello Brampton, join karo sanu Wednesday June 18 nu ek virtual open house le jithe assi downtown Brampton vich heritage conservation di importance bare gal karange. Ji ha, City of Brampton chahunda hai tode sujhav, tode ideas heritage nu preserve karan layi taan jo sade downtown di unique vibe te culture nu protect kita ja sake. Register karan layi visit karo letsconnect.brampton.ca/heritage. letsconnect.brampton.ca/heritage.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
Very warm welcome to Sisonrio Radio Y, South Asian Pulse, Prime Time. Y Media to our daily lecture on the 7 platforms. Just to see Kareo, to see Dek Sagdo, Channel Y and Y Plus, 24-7, Chavi Gante, Sato Din. To see Jithe Chaho, Jado Chaho, Sun Sagdo Radio Y Live, local number 647-910-5000. Every Tuesday, to see newspaper midweek, Nupar Sagdo. For all the weekly updates, SouthAsianDaily.com te jaake sariyan latest khabran tusi directly access kar sakde ho. Ede naal hi download karna bilkul bhi na bhulyo Y Media tusi app, jisse tusi dono TV channels, Channel Y, Y Plus, Radio Y and SouthAsianDaily.com te directly ja sakde ho. Ede naal hi updates ka silsila bilkul continue karange, par agge vadhan to pehla sade naal is segment de important sponsor jud chuke ne Mubarak ji from Wireless Land. A very warm welcome to Y Media. Ji Mubarak ji.
जी थैंक यू वेरी मच तानिया जी. सब तो पहले सभी लिसनर्स नू वाई मीडिया टीम नू गुड मॉर्निंग. और जिवें प्रोग्राम काफी बिजी चल रहा तानिया जी, तो मैं ज्यादा टाइम नहीं लवांगा, तो मैं दसना चाहवांगा कुछ हाईलाइट्स. जिस तरह के वायरलेस लैंड बैल दे ऑथराइज डीलर ने, तो इन्होंने साढ़े को ऑलवेज कुछ ना कुछ स्पैशल चल रहा हूं. और कुछ मैं रेजिडेंशियल सर्विस जो बैल दी उन्होंने थोड़ा जिक्र करांगा, ਤੇ ਸਾਡੇ ਕੋਲ ਬੈੱਲ ਦਾ ਹੋਮ ਇੰਟਰਨੈਟ ਜਿਹੜਾ ਵਾ ਬਹੁਤ ਹੀ ਸਪੈਸ਼ਲ ਆਇਆ ਹੋਇਆ। ਅਗਰ ਤੁਹਾਡੇ ਕੋਲ ਬੈੱਲ ਦਾ ਸੈੱਲ ਫੋਨ ਹੈ ਔਰ ਤੁਸੀਂ ਇੰਟਰਨੈਟ ਲੈਂਦੇ ਜੇ, ਤੁਹਾਨੂੰ $200 ਦਾ ਗਿਫਟ ਕਾਰਡ ਵੀ ਦਿੰਦੇ ਆ। ਅਗਰ ਤੁਸੀਂ ਸੈੱਲ ਫੋਨ ਦੀ ਕੋਈ ਲਾਈਨ ਤੁਹਾਡੀ ਚੱਲ ਰਹੀ ਹੈ, ਤੁਸੀਂ ਇੰਟਰਨੈਟ ਘਰ ਵਾਲਾ ਲੈਣਾ ਫਾਸਟ ਸਪੀਡ ਔਰ ਅਨਲਿਮਿਟਿਡ, ਉਹ ਤੁਹਾਨੂੰ ਤਕਰੀਬਨ $50 ਤੋਂ ਸ਼ੁਰੂ ਹੋ ਜਾਂਦਾ ਵਾ ਇੰਟਰਨੈਟ, ਔਰ ਉਹਦੇ ਨਾਲ ਤੁਹਾਨੂੰ $200 ਦਾ ਗਿਫਟ ਕਾਰਡ ਵੀ ਅਸੀਂ ਆਫਰ ਕਰ ਰਹੇ ਹਾਂ। ਉਹਦੇ ਚ ਕੋਈ ਐਕਟੀਵੇਸ਼ਨ ਨਹੀਂ, ਕੋਈ ਇੰਸਟਾਲੇਸ਼ਨ ਫੀਸ ਨਹੀਂ ਹੈ, ਤੇ ਬਹੁਤ ਹੀ ਐਕਸਾਈਟਿੰਗ ਆਫਰ ਹੈ। ਔਰ ਇਹਦੇ ਨਾਲ ਨਾਲ ਅਗਰ ਤੁਹਾਡੇ ਕੋਲ ਇੰਟਰਨੈਟ ਚੱਲ ਰਿਹਾ, ਤੁਸੀਂ ਸੈੱਲ ਫੋਨ ਲੈਣਾ, ਤੇ ਉਹਦੇ ਵਿੱਚ ਵੀ ਤੁਹਾਡੇ ਕੋਲ ਬਹੁਤ ਹੀ ਸਪੈਸ਼ਲ ਸਾਡੇ ਕੋਲ ਆਫਰ ਨੇ। ਤੁਸੀਂ ਫੋਨ ਨਾਲ ਬਹੁਤ ਹੀ ਚੀਪ ਲੈ ਸਕਦੇ ਜੇ, ਔਰ ਉਸ ਪਲਾਨ ਦੇ ਉੱਤੇ ਵੀ ਐਕਸਟਰਾ ਡਿਸਕਾਊਂਟ ਲੱਗੇ ਹੋਏ ਨੇ। ਔਰ ਇਸ ਤੋਂ ਇਲਾਵਾ ਸਾਡੇ ਕੋਲ ਸਮਾਲ ਬਿਜ਼ਨਸ ਪਲਾਨ ਨੇ, ਜਿਸ ਨਾਲ ਅਗਰ ਤੁਹਾਡੇ ਕੋਲ ਘਰ ਦਾ ਇੰਟਰਨੈਟ ਹੈ, ਸਾਡੇ ਕੋਲ $40 ਦਾ 200 GB ਡਾਟਾ, ਔਰ ਤੁਸੀਂ ਉਹਦੇ ਚ ਕੈਨੇਡਾ ਤੋਂ ਇੰਡੀਆ ਵੀ ਕਾਲ ਕਰ ਸਕਦੇ 1000 ਮਿੰਟਸ ਈਚ ਲਾਈਨ ਤੋਂ। ਜਿੰਨੀਆਂ ਵੀ ਲਾਈਨ ਲਓਗੇ ਹਰ ਲਾਈਨ ਤੇ ਤੁਹਾਨੂੰ 1000 ਮਿੰਟਸ ਹੀ ਇੰਡੀਆ ਕਾਲਿੰਗ ਮਿਲੇਗਾ, ਔਰ ਇਹਦੇ ਨਾਲ ਫੋਨ ਵੀ ਐਡ ਕਰ ਸਕਦੇ, ਫੋਨ ਸਾਡੇ ਕੋਲ ਸਟਾਰਟ ਹੋ ਜਾਂਦੇ ਨੇ $1 ਤੋਂ। ਔਰ ਇਹਦੇ ਵਿੱਚ ਜਿਸ ਤਰ੍ਹਾਂ ਕਿ ਆਈਫੋਨ 16 ਸੀਰੀਜ਼ ਇਸ ਟਾਈਮ $12 ਦੀ ਤੁਹਾਨੂੰ 16 ਮਿਲ ਜਾਏਗਾ, 16 ਜਿਹੜਾ ਪ੍ਰੋ ਆ ਤੁਹਾਨੂੰ ਸਿਰਫ ਔਰ ਸਿਰਫ $16 ਚ, ਔਰ ਆਈਫੋਨ 16 ਪ੍ਰੋ ਮੈਕਸ ਜਿਹੜਾ $18 ਚ ਅਸੀਂ ਦੇ ਰਹੇ ਹਾਂ। ਸਮਾਲ ਬਿਜ਼ਨਸ $40 ਦਾ ਪਲਾਨ ਹੋਏਗਾ, $16 ਦਾ ਫੋਨ ਯਾਨੀ 56 ਦੇ ਵਿੱਚ ਤੁਹਾਨੂੰ ਫੋਨ ਵੀ ਔਰ ਪਲਾਨ ਵੀ ਮਿਲ ਜਾਏਗਾ ਲੀਜ਼ ਦੇ ਉੱਤੇ। ਔਰ ਇਸੇ ਤਰ੍ਹਾਂ ਅਗਰ ਸੈਮਸੰਗ S25 ਦੀ ਗੱਲ ਕਰਨੀ ਹੈ, ਤੇ S25 ਜਿਹੜਾ ਸਿਰਫ ਔਰ ਸਿਰਫ $7 ਚ, ਔਰ ਪਲਾਨ ਅਗਰ ਚਾਹੀਦਾ ਵਾ ਤੇ $7 ਦਾ ਫੋਨ 47 ਦੇ ਵਿੱਚ ਤੁਹਾਨੂੰ ਫੋਨ ਵੀ ਪਲਾਨ ਵੀ ਸਾਰਾ ਕੁਝ ਮਿਲ ਜਾਏਗਾ, ਅਨਲਿਮਿਟਿਡ ਡਾਟਾ ਵੀ ਉਹਦੇ ਚ ਮਿਲੇਗਾ। ਔਰ ਇਸੇ ਤਰ੍ਹਾਂ ਅਗਰ ਤੁਸੀਂ ਕੈਨੇਡਾ ਤੋਂ US ਟ੍ਰੈਵਲ ਕਰਦੇ ਜੇ, ਸਾਡੇ ਕੋਲ $50 ਦਾ ਇੱਕ ਪੈਕੇਜ ਆ ਜਿਹਦੇ ਤੁਸੀਂ ਕੈਨੇਡਾ US ਔਰ ਮੈਕਸੀਕੋ ਅਨਲਿਮਿਟਿਡ ਟ੍ਰੈਵਲ ਕਰ ਸਕਦੇ, ਅਨਲਿਮਿਟਿਡ ਕਾਲਸ ਕਰ ਸਕਦੇ ਜੇ ਉੱਥੇ, ਔਰ ਉਹਦੇ ਨਾਲ ਵੀ ਤੁਸੀਂ ਫੋਨ ਐਡ ਕਰ ਸਕਦੇ ਜੇ। ਔਰ ਬਹੁਤ ਸਾਰੀਆਂ ਐਕਸਾਈਟਿੰਗ ਆਫਰਸ ਨੇ ਸਾਡੇ ਕੋਲ। ਅਗਰ ਤੁਸੀਂ ਪ੍ਰੀਪੇਡ ਤੁਹਾਡੇ ਕੋਲ ਪਲਾਨ ਆ, ਤੁਸੀਂ ਉਹਨੂੰ ਪੋਸਟਪੇਡ ਤੇ ਕਨਵਰਟ ਕਰਨਾ, ਜਾਂ $30 ਤੋਂ ਸਾਡੇ ਕੋਲ ਸ਼ੁਰੂ ਹੋ ਜਾਂਦੇ ਜੇ, ਤੁਹਾਨੂੰ 4 GB ਡਾਟਾ ਮਿਲਦਾ, ਔਰ ਤੁਸੀਂ ਕੈਨੇਡਾ ਤੋਂ US ਵੀ ਕਾਲ ਕਰ ਸਕਦੇ ਜੀ, ਔਰ ਕੈਨੇਡਾ ਤੋਂ 1000 ਮਿੰਟ ਇੰਡੀਆ ਵੀ ਕਾਲ ਕਰ ਸਕਦੇ। $30 ਦੇ ਵਿੱਚ ਤੁਸੀਂ ਕੈਨੇਡਾ ਤੋਂ ਇੰਡੀਆ 1000 ਮਿੰਟ ਐਵਰੀ ਮੰਥ। ਉਹਦੀ ਮੈਂ ਇਸ ਤਰ੍ਹਾਂ ਐਗਜ਼ਾਮਪਲ ਦਿੰਦਾ ਕਿ ਮੋਸਟਲੀ ਸਾਡੇ ਜਿਹੜੇ ਬਜ਼ੁਰਗ ਨੇ, ਉਹਨਾਂ ਕੋਲ $25 ਦਾ ਕੋਈ ਵੀ ਪ੍ਰੀਪੇਡ ਨੰਬਰ ਹੁੰਦਾ ਵਾ, ਉਹ ਚੋਂ $10-15 ਹਰ ਮਹੀਨੇ ਪਾਉਂਦੇ ਨੇ ਲਾਂਗ ਡਿਸਟੈਂਸ ਦੇ। ਇਹਦੇ ਵਿੱਚ ਤੁਹਾਨੂੰ 30 ਦੇ ਵਿੱਚ ਇਹ ਵੀ ਤੁਹਾਨੂੰ 1000 ਮਿੰਟ ਐਵਰੀ ਮੰਥ ਡਾਇਰੈਕਟ ਕਾਲਿੰਗ, ਕੋਈ ਕਾਰਡ ਨਹੀਂ, ਕੋਈ ਤੁਹਾਨੂੰ ਨੰਬਰ ਨਹੀਂ ਡਾਇਲ ਕਰਨਾ ਪੈਂਦਾ, ਡਾਇਰੈਕਟ ਤੁਸੀਂ ਕਾਲ ਕਰੋਗੇ ਇੰਡੀਆ ਤੇ 1000 ਮਿੰਟ ਤੁਹਾਨੂੰ $30 ਦੇ ਵਿੱਚ ਉਹ ਵੀ ਮਿਲੇਗਾ, ਔਰ ਉਹਦੇ ਚ US ਕਾਲਿੰਗ ਵੀ ਮਿਲੇਗੀ ਔਰ ਅਨਲਿਮਿਟਿਡ ਡਾਟਾ ਵੀ ਹੋਏਗਾ। ਬਹੁਤ ਹੀ ਸਪੈਸ਼ਲ, ਇਹਦੇ ਚ ਕੋਈ ਫੋਨ ਨਹੀਂ ਮਿਲਦਾ, ਸਿਰਫ ਔਰ ਸਿਰਫ ਸਿਮ ਪ੍ਰੋਵਾਈਡ ਕਰਨੇ ਅਸੀਂ। ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਆਫਰਸ ਨੇ, ਅਗਰ ਤੁਸੀਂ ਹੋਰ ਆਫਰ ਦਾ ਪਤਾ ਕਰਨਾ ਤਾਂ ਜ਼ਰੂਰ ਸਾਨੂੰ ਕਾਲ ਕਰੋ। ਸਾਡਾ ਫੋਨ ਨੰਬਰ ਹੈ 9057999313। ਸਾਡੀ ਦੋਨਾਂ ਲੋਕੇਸ਼ਨ ਤੇ ਤੁਸੀਂ ਸੇਮ ਨੰਬਰ ਤੇ ਕਾਲ ਗੱਲ ਕਰ ਸਕਦੇ ਜੇ। ਸਾਡੀ ਦੋ ਲੋਕੇਸ਼ਨ ਨੇ, ਦੋਵਾਂ ਲੋਕੇਸ਼ਨ ਤੇ ਸਰਵ ਕਰਨੇ ਆ, ਤੇ ਮੇਨ ਲੋਕੇਸ਼ਨ ਦਾ ਐਡਰੈਸ ਹੈ 380 ਬੋਵੇ ਡਰਾਈਵ ਈਸਟ, ਜਿਹੜੀ ਕਿ ਕੈਨੇਡੀ ਔਰ ਬੋਵੇ ਮੇਨ ਇੰਟਰਸੈਕਸ਼ਨ ਬਣਦਾ, ਫਰੈਸ਼ ਕੋਲ ਪਲਾਜ਼ੇ ਵਿੱਚ ਲੋਕੇਟਡ ਹੈ। ਸੈਕੰਡ ਲੋਕੇਸ਼ਨ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਆ ਜਾਣਾ, ਸੈਕੰਡ ਲੋਕੇਸ਼ਨ ਤੁਹਾਨੂੰ ਉੱਥੇ ਮਿਲੇਗੀ। 7 ਦਿਨ ਖੁੱਲ੍ਹੇ ਆ, ਮੰਡੇ ਟੂ ਫਰਾਈਡੇ 11-8 ਔਰ ਵੀਕਐਂਡ ਤੇ 11-6। ਅਸੀਂ 11 ਵਜੇ ਹੁਣ ਖੁੱਲ ਜਾਵਾਂਗੇ, ਤੁਸੀਂ ਕਾਲ ਕਰ ਸਕਦੇ ਜੇ। ਅਗਰ ਉਸ ਤੋਂ ਪਹਿਲੇ ਤੁਸੀਂ ਕਾਲ ਕਰੋਗੇ ਤੇ ਕਾਲ ਰਿਟਰਨ ਹੋ ਜਾਏਗੀ ਤੁਹਾਡੀ 9057999313, 905-799-9913 ਤੁਸੀਂ ਕਾਲ ਕਰ ਸਕਦੇ ਜੇ। ਅਸੀਂ ਤੁਹਾਨੂੰ ਕਾਲ ਰਿਟਰਨ ਵੀ ਕਰ ਸਕਾਂਗੇ ਅਗਰ ਪਿਕ ਨਾ ਕਰ ਸਕੇ, ਤੇ ਨੰਬਰ ਇੱਕ ਵਾਰ ਫਿਰ ਦੱਸਣਾ ਚਾਹਾਂਗਾ 905-799-9913। ਥੈਂਕ ਯੂ ਵੈਰੀ ਮਚ ਤਾਨੀਆ ਜੀ ਟਾਈਮ ਦੇਣ ਦਾ।
ਥੈਂਕ ਯੂ ਜੀ, ਥੈਂਕ ਯੂ ਸੋ ਮਚ ਮੁਬਾਰਕ ਜੀ। ਬਿਲਕੁਲ, ਸਾਡੇ ਸਾਰੇ ਲਿਸਨਰਸ ਨੂੰ ਦੁਬਾਰਾ ਦੱਸ ਦਈਏ, ਜੇ ਤੁਸੀਂ ਵੀ ਵਧੀਆ ਡੀਲਸ ਲੈਣੀਆਂ ਨੇ, ਲੇਟੈਸਟ ਫੋਨ ਪਲਾਨ ਲੈਣੇ ਨੇ, ਅਫੋਰਡੇਬਲ ਪ੍ਰਾਈਸਿਸ ਦੇ ਉੱਤੇ ਬੈਸਟ ਡੀਲਸ ਤੁਹਾਨੂੰ ਮਿਲਦੀਆਂ ਨੇ ਵਾਇਰਲੈਸ ਲਾਂਡ ਦੇ ਉੱਤੇ, ਸਾਡੇ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਮੁਬਾਰਕ ਜੀ ਫਰੋਮ ਵਾਇਰਲੈਸ ਲਾਂਡ ਵਾਂਸ ਅਗੇਨ। ਜਾਣ ਤੋਂ ਪਹਿਲਾਂ ਤੁਸੀਂ ਨੰਬਰ ਜ਼ਰੂਰ ਸ਼ੇਅਰ ਕਰ ਦਿਓ ਪਲੀਜ਼ ਜੀ।
ਜੀ, ਨੰਬਰ ਸਾਡਾ 905-799-9313, 905-799-9913। ਥੈਂਕ ਯੂ ਤਾਨੀ।
ਥੈਂਕ ਯੂ ਜੀ, ਥੈਂਕ ਯੂ ਸੋ ਮਚ ਮੁਬਾਰਕ ਜੀ, ਹੈਵ ਅ ਗ੍ਰੇਟ ਡੇ।
ਯੂ ਟੂ, ਥੈਂਕ ਯੂ।
ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਰੇਡੀਓ ਵਾਈਸ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਅਪਡੇਟ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਰੱਖਾਂਗੇ। ਜੀ ਅਰਵਿੰਦ ਜੀ।
ਜੀ ਬਿਲਕੁਲ, ਜਿਸ ਤਰ੍ਹਾਂ, ਥੈਂਕ ਯੂ ਸੋ ਮਚ ਤਾਨੀਆ ਜੀ, ਥੈਂਕਸ ਫੋਰ ਗਿਵਿੰਗ ਮੀ ਟਾਈਮ। ਮੈਂ ਜ਼ਰੂਰ ਸਟਾਰਟ ਹੋਊਂਗਾ ਜੀ USA ਚਾਈਨਾ ਦੀ ਡੀਲ। USA ਦੀ ਚਾਈਨਾ ਦੀ ਡੀਲ ਆਲਮੋਸਟ ਡਨ ਹੋ ਗਈ ਅਕੋਰਡਿੰਗ ਟੂ ਡੋਨਲਡ ਟਰੰਪ। ਇਨਡਾਇਰੈਕਟਲੀ USA ਹੁਣ ਲਗਭਗ ਜਿਹੜੇ ਹੈਗੇ ਆ, ਤੁਸੀਂ ਲਾ ਕੇ ਚੱਲੂਗੇ 20% ਦੇ ਜਿਹੜੇ ਸਟੀਲ ਟੈਰਿਫ, ਜਿਹੜੇ 25% ਦੇ ਸਟੀਲ ਟੈਰਿਫ ਦੇ ਐਡ ਕਰਕੇ 55% ਟੈਰਿਫ USA ਲਗਾਏਗਾ ਇਨਡਾਇਰੈਕਟਲੀ। ਔਰ ਡਾਇਰੈਕਟਲੀ ਇਹਦੇ ਵਿੱਚ ਆਂਕੜੇ ਮੈਂ ਤੁਹਾਨੂੰ ਦੱਸਦਾ, ਤੇ ਲੇਕਿਨ ਚਾਈਨਾ ਵਿਲ ਗੈਟ 10% ਜਿਹੜਾ ਹੈਗਾ, ਮਤਲਬ ਇਹ ਜਿਹੜਾ ਹੈਗਾ ਟੈਰਿਫ ਲੱਗੇਗੇ USA ਦੇ ਪ੍ਰੋਡਕਟ ਜਿਹੜੇ ਚਾਈਨਾ ਐਂਟਰ ਕਰੂੰਗੇ। USA ਚਾਈਨਾ ਦੀ ਜਿਹੜੀ ਟ੍ਰੇਡ ਹੈ, ਮਤਲਬ ਤੁਸੀਂ ਇਹ ਆਪਣੇ ਆਪ ਤੋਂ ਸਮਝ ਲਓ ਕਿ, ਲੇਕਿਨ ਇਸ ਤਰ੍ਹਾਂ ਲੱਗ ਰਿਹਾ ਕਿ ਡੋਨਲਡ ਟਰੰਪ ਨੇ ਸਿਕਿਓਰ ਕਰ ਲਈ ਹੈ ਜੀ ਰੇਅਰ ਅਰਥ ਸਪਲਾਈ ਜਿਹੜੀ ਰੇਅਰ ਅਰਥ ਜਿਹੜੇ ਮਟੀਰੀਅਲਸ ਹੈਗੇ ਸੀ ਜਿਹੜੇ ਚਾਈਨਾ ਨੇ ਬੈਨ ਕੀਤੇ ਸੀ ਉਹਦੀ ਜਿਹੜੀ ਹੈਗੀ ਹੈ ਇੱਕ ਡੀਲ ਸਿਕਿਓਰ ਕਰ ਲਈ ਹੈਗੀ ਹੈ ਤੇ ਚਾਈਨਾ ਸਕਸੈਸਫੁਲੀ ਅਗਰ ਦੇਖਿਆ ਜਾਵੇ ਜਿਹੜੀ ਹੈਗੀ ਹੈ ਚਾਈਨਾ ਮਤਲਬ ਇੱਕ ਸਕਸੈਸਫੁਲੀ ਜਿਹੜੀ ਹੈਗੀ ਕੰਸਰਨ ਓਵਰ ਜਿਹੜੇ ਪਾਸਟ ਫਿਊ ਡਿਕੇਡਸ ਹੈ ਨਾ ਜਿਹੜੇ ਤੁਸੀਂ ਲਾ ਕੇ ਚੱਲੂਗੇ ਇਹ ਵੀ ਜਿਹੜੇ ਕੁਐਸਚਨ ਆਏ ਸੀ ਕਿ ਚਾਈਨਾ ਦੇ ਜਿਹੜੇ ਸਪਾਈਸ ਇਨ ਫਾਰਮ ਆਫ ਸਟੂਡੈਂਟ ਜਿਹੜੇ USA ਦੇ ਵਿੱਚ ਭੇਜੇ ਜਾ ਰਹੇ ਆ ਉਹ ਵੀ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਹੈ ਜਿਹੜੀ ਐਕਸਚੇਂਜ ਹੈ ਉਹ ਵੀ ਇੱਕ ਲੱਗਦਾ ਕਿ ਉਹਦੇ ਵਿੱਚ ਵੀ ਉਹਦੀ ਗੱਲਬਾਤ ਹੋਈ ਸੀ ਕਈ ਜਿਹੜੀਆਂ ਚੀਜ਼ਾਂ ਹੈਗੀਆਂ ਬੜੀਆਂ ਇੰਟਰਸਟਿੰਗਲੀ USA ਦੇ ਵਿੱਚ ਹੈਪਨਿੰਗ ਹੋ ਰਹੀਆਂ ਫੋਰ ਐਗਜਾਮਪਲ ਇਲਨ ਮਸਕ ਦੀ ਜਿਹੜਾ ਕਿ ਇਲਨ ਮਸਕ ਦਾ ਇੱਕ ਤਰ੍ਹਾਂ ਦਾ ਮੈਲਟਡਾਊਨ ਹੋਇਆ ਸੀ ਸੋਸ਼ਲ ਮੀਡੀਆ ਉੱਤੇ ਜਿਸ ਤਰ੍ਹਾਂ ਦੀ ਉਹਨਾਂ ਨੇ ਸ਼ਬਦਾਵਲੀ ਯੂਜ਼ ਕੀਤੀ ਸੀ ਡੋਨਾਲਡ ਟਰੰਪ ਦੀ ਅੱਜ ਉਹਨਾਂ ਦੇ ਬਿਆਨ ਆਏ ਹੈ ਕਿ ਡੋਨਾਲਡ ਟਰੰਪ ਦੇ ਬਾਰੇ ਜੋ ਕੁਛ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਕੀਤੀ ਸੀ ਕਿ ਇਟਸ ਟੂ ਮਚ ਫਾਰ ਮਤਲਬ ਉਹ ਕਹਿ ਚੁੱਕੇ ਸੀ ਇਸ ਕਰਕੇ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਸੀ ਰੀਸੈਂਟਲੀ ਇਲਨ ਮਸਕ ਨੇ ਸਪੋਰਟ ਕੀਤੀ ਹੈ ਡੋਨਾਲਡ ਟਰੰਪ ਦਾ ਜਿਹੜਾ ਕਰੈਕਡਾਊਨ ਕੀਤਾ ਲਾਸ ਏਂਜਲਿਸ LA ਦੇ ਵਿੱਚ ਰੋਇਟਸ ਜਿਹੜੀ ਡਿਪਲੋਇਮੈਂਟ ਕੀਤੀ ਗਈ ਹੈ ਸੀ ਨੈਸ਼ਨਲ ਗਾਰਡ ਦੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕਦਮ ਸੀ ਡੋਨਾਲਡ ਜੇ ਟਰੰਪ ਦਾ ਇਹ ਬਿਲਕੁਲ ਸਹੀ ਕਦਮ ਸੀ ਤੇ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਕੈਲੀਫੋਰਨੀਆ ਦੇ ਜਿਹੜੇ ਜੱਜਿਸ ਜਿਹੜੇ ਹੈਗੇ ਲਾਸ ਏਂਜਲਿਸ ਦੇ ਜੱਜ ਜਿਹੜੇ ਹੈਗੇ ਮੇਅਰ ਹੈਗੇ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਹੈਗਾ ਤੇ ਕਿਹਾ ਕਿ ਮੈਂ ਇਸ ਚੀਜ਼ਾਂ ਨੂੰ ਸਪੋਰਟ ਕਰਦਾ ਇਲੀਗਲ ਜਿਹੜੇ ਲੋਕਾਂ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਦਾ ਕ੍ਰਾਈਮ ਨਹੀਂ ਕਰਨਾ ਚਾਹੀਦਾ ਅਕੋਰਡਿੰਗ ਟੂ ਦੀ ਲਾ ਅਬਾਈਡਿੰਗ ਸਿਟੀਜ਼ਨ ਦੀ ਤਰ੍ਹਾਂ ਹੀ ਰਹਿਣਾ ਚਾਹੀਦਾ ਹੈਗਾ ਇਹ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਹੈ ਕਈ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਆਉਂਦੀਆਂ ਪਈਆਂ ਹੈਗੀਆਂ ਮੈਂ ਜ਼ਰੂਰ ਦੱਸਣਾ ਚਾਹੁੰਗਾ ਕਿ ਕੱਲ ਆਡੀਟਰ ਜਨਰਲ ਨੇ ਕਿਹਾ ਕਿ ਦੇਰ ਇਜ਼ ਅ ਮੈਸਿਵ ਇਨਕੰਪੀਟੈਂਸ ਐਂਡ ਕਰਪਸ਼ਨ ਜਿਹੜੀ ਫੈਡਰਲ ਗੌਰਮੈਂਟ ਦੀਆਂ ਸਰਵਿਸ ਪ੍ਰੋਕਿਓਰਮੈਂਟ ਦੇ ਵਿੱਚ ਹੈਗੀਆਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਵਟ ਵੀ ਫਾਊਂਡ ਹੇਅਰ ਇਜ਼ ਦੈਟ ਪਬਲਿਕ ਸਰਵੈਂਟਸ ਵਰ ਨਾਟ ਅਪਲਾਈਂਗ ਦੀ ਪ੍ਰੋਕਿਓਰਮੈਂਟ ਰੂਲਸ ਤੇ ਉਹਨਾਂ ਨੇ ਜਿਹੜੇ ਹੋਗਨ ਜਿਹੜੇ ਹੈਗੇ ਆ ਆਡੀਟਰ ਜਨਰਲ ਹੈਗੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਆਈ ਹੈਵ ਨੋ ਰੀਜ਼ਨ ਟੂ ਬਲੀਵ ਦੈਟ ਇਟਸ ਯੂਨੀਕ ਟੂ ਵੈਂਡਰਸ ਵੀ ਫਾਊਂਡ ਇਸ਼ੂਜ਼ ਇਨ ਆਲਮੋਸਟ ਐਵਰੀ ਕੰਟਰੈਕਟ ਵੀ ਲੁੱਕ ਐਟ ਦੈਟ ਇਹ ਰਾਈਟ ਕੈਨ ਦੀ ਜਿਹੜੀ ਐਪ ਸੀ ਉਹਨੂੰ ਜਿਹੜਾ ਮੈਨੇਜ ਕਰਨ ਵਾਸਤੇ ਜਿਹਨਾਂ ਨੂੰ ਕੰਟੈਕਟ ਦਿੱਤਾ ਗਿਆ ਉਹਨਾਂ ਕੰਟੈਕਟਸ ਦੇ ਵਿੱਚ ਜਿਹੜੀ ਪ੍ਰੋਕਿਓਰਮੈਂਟ ਸਿਕਿਉਰਿਟੀ ਕੰਸਰਨਸ ਦੀ ਹੈਗੀਆਂ ਜਿਹੜੀਆਂ ਨੋਰਮ ਸੀ ਉਹਨਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਇਨਡਾਇਰੈਕਟਲੀ ਇਹ ਗੱਲਬਾਤ ਜਿਹੜੀ ਹੈਗੀ ਹੈ ਗੱਲ ਕੀਤੀ ਜਾਂਦੀ ਹੈ ਤੇ ਆਲਮੋਸਟ ਮੈਂ ਜ਼ਰੂਰ ਦੱਸਣਾ ਚਾਹੁੰਗਾ ਕਿ ਆਲਮੋਸਟ ਜਿਹੜੀ ਕੱਲ ਦੀ ਜਿਹੜੀ ਖ਼ਬਰ ਸੀ ਸਾਡੇ ਈਵਨ ਪਲੇਟਫਾਰਮ ਦੇ ਵੀ ਜਿਹੜੀ ਚੱਲੀ ਹੈਗੀ ਹੈ ਡਰੱਗ ਜਿਹੜਾ ਹੈਗਾ ਰਿਕਾਰਡ ਡਰੱਗ ਜਿਹੜੀ ਹੈਗੀ ਹੈ ਬ੍ਰਸਟ ਹੋਈ ਹੈ ਜੀ ਇੱਕ ਕੈਨੇਡਾ ਦੇ ਵਿੱਚ ਡਰੱਗ ਟ੍ਰੈਫਿਕਿੰਗ ਆਰਗਨਾਈਜੇਸ਼ਨ ਜਿਹੜੀ ਹੈਗੀ ਹੈ ਯੂਜ਼ ਕਰ ਰਹੀ ਸੀ ਕਮਰਸ਼ਲ ਟਰੱਕਸ ਤੇ ਇਹ ਕਈ ਵਾਰੀ ਕਈ ਐਕਸਪਰਟਸ ਨੇ ਪਿੰਨ ਆਊਟ ਕੀਤਾ ਜੀ ਇਹ ਕਮਰਸ਼ਲ ਟਰੱਕਸ ਦੀ ਯੂਜ਼ ਹੁੰਦੀ ਹੈਗੀ ਹੈ ਸਮਗਲ ਕੀਤੀ ਗਈ ਸੀ ਡਰੱਗ ਅਰਾਊਂਡ ਅਕਰੋਸ USA ਬਾਰਡਰ 479 ਕੇਜੀਸ ਆਫ ਕੋਕੇਨ ਤੇ 47.9 ਮਿਲੀਅਨ ਜਿਹੜੀ ਹੈਗੀ ਹੈ ਸਾਈਜ਼ ਕੀਤੀ ਗਈ ਹੈਗੀ ਹੈ ਟੂ ਇਲੀਗਲ ਹੈਂਡ ਗਨਸ ਵੀ ਜਿਹੜੀਆਂ ਮਿਲੀਆਂ ਹੈਗੀਆਂ ਇਹਦੇ ਵਿੱਚ ਤੁਸੀਂ ਇਹਨਾਂ ਦੀ ਤੁਸੀਂ ਸਾਡੇ ਮੀਡੀਆ ਆਊਟਲੈਟਸ ਦੇ ਵਿੱਚ ਇਹਨਾਂ ਦੀਆਂ ਫੋਟੋਆਂ ਵੀ ਦੇਖ ਸਕਦੇ ਹੈਗੇ ਹੋ ਇਹ ਜ਼ਰੂਰ ਜਿਹੜੀ ਹੈਗੀ ਹੈ ਗੱਲਬਾਤ ਕੀਤੀ ਹੈਗੀ ਹੈ ਕਈ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਇਨਵੋਲਵ ਹੋ ਰਹੀਆਂ ਹੈਗੀਆਂ ਜਿਸ ਚੀਜ਼ਾਂ ਨਾਲ ਜਿਹੜੇ ਹੈਗਾ ਕੈਨੇਡਾ ਦੇ ਵਿੱਚ ਰਿਲੇਟਡ ਟੂ ਜਿਹੜੀਆਂ ਨਿਊਜ਼ ਆਉਂਦੀਆਂ ਪਈਆਂ ਹੈਗੀਆਂ ਮੈਂ ਅਗਲੀ ਜਿਹੜੀ ਨਿਊਜ਼ ਤੇ ਜਾਣਾ ਚਾਹੁੰਗਾ ਜੀ ਅੰਟਾਰੀਓ ਦਾ ਅਨਪਲੋਇਮੈਂਟ ਜਿਹੜਾ ਹੈਗਾ ਉਹ ਹਿੱਟ ਕਰ ਸਕਦਾ ਰਿਸੈਸ਼ਨ ਲੈਵਲਸ ਇਹ ਕਿਹਾ ਗਿਆ ਹੈਗਾ ਡਰਾਈਵਨ ਬਾਏ ਦੀ ਐਕਸੈਸ ਲੇਬਰ ਕਰਕੇ ਜਿਹੜੀ ਸਾਡੀ ਅਨਪਲੋਇਮੈਂਟ ਹਿੱਟ ਕਰ ਸਕਦੀ ਹੈ ਰਿਸੈਸ਼ਨ ਲੈਵਲ ਇਹ BMO ਦੇ ਵੱਲੋਂ ਬਿਆਨ ਆਇਆ ਜਾਂ ਕੈਨੇਡਾ ਦੀ ਅਨਪਲੋਇਮੈਂਟ ਰਾਈਜ਼ ਕਰ ਰਹੀ ਹੈ ਤੇ ਕੰਟਰੀ ਦੀ ਲਾਰਜੈਸਟ ਜਿਹੜੀ ਪ੍ਰੋਵਿੰਸ ਹੈ ਇਹ ਲੀਡ ਕਰ ਰਹੀ ਹੈ ਟ੍ਰੈਂਡ ਇਹ BMO ਨੇ ਕਿਹਾ ਜੀ ਤੇ ਅੰਟਾਰੀਓ ਦੀ ਅਨਪਲੋਇਮੈਂਟ ਰੇਟ ਹੈ ਕਲਾਈਮ ਕਰ ਚੁੱਕੀ ਹੈ 7.9% ਇਨ ਮਈ ਨੀਅਰਲੀ ਫੁੱਲ ਪੁਆਇੰਟ ਅਬਵ ਦਾ ਨੈਸ਼ਨਲ ਐਵਰੇਜ ਨਾਲੋਂ ਜ਼ਿਆਦਾ 1 ਪੁਆਇੰਟ ਜ਼ਿਆਦਾ ਹੈਗੀ ਹੈ ਜਿਹੜੀ ਅੰਟਾਰੀਓ ਦੀ ਜਿਹੜੀ ਹੈਗੀ, ਕਿਉਂਕਿ ਅੰਟਾਰੀਓ ਇੱਕ ਇੰਪੋਰਟੈਂਟ ਪ੍ਰੋਵਿੰਸ ਹੈਗੀ ਹੈ, ਕਮਰਸ਼ਲ ਇੰਜਨ ਹੈਗਾ ਕੈਨੇਡਾ ਦਾ। ਇਹ ਬੀਐਮਓ ਨੇ ਵਾਰਨ ਕੀਤਾ ਜੀ, ਉਹਨਾਂ ਨੇ ਕਿਹਾ ਕਿ ਪ੍ਰੋਵਿੰਸ ਦੀ ਅਨਇੰਪਲਾਇਮੈਂਟ ਰੇਟ ਇਹ ਜਿਹੜਾ ਲੈਵਲ ਹੈ ਨੋਟ ਸੀਨ ਆਊਟਸਾਈਡ ਆਫ ਵਰਲਡ ਵਰਸਟ ਰਿਸੈਸ਼ਨ, ਇੱਕ ਤਰ੍ਹਾਂ ਦਾ ਰਿਸੈਸ਼ਨ ਉਹਨਾਂ ਨੇ ਜਿਹੜਾ ਹੈਗਾ ਕੀਤਾ ਗਿਆ। ਇਹ ਪ੍ਰੋਬਲਮ ਜਿਹੜੀ ਇਹ ਵਰਸ ਹੋ ਰਹੀ ਹੈ ਜੋਬ ਕ੍ਰੀਏਸ਼ਨ ਦੀ, ਕਿਉਂਕਿ ਆਲਰੇਡੀ ਸਾਡੇ ਕੋਲ ਲੇਬਰ ਫੋਰਸ ਜਿਹੜੀ ਸਪਲਾਈ ਹੈ ਬਹੁਤ ਜ਼ਿਆਦਾ ਹੈਗੀ ਹੈ, ਤੇ ਜਿਹੜੀਆਂ ਉਹਨਾਂ ਨੂੰ ਸਪਲਾਈ ਨੂੰ ਜਿਹੜੀ ਤੁਸੀਂ ਕਹੋ ਉਹਨਾਂ ਦੀ ਜਿਹੜੀਆਂ ਡਿਮਾਂਡ ਜਿਹੜੀਆਂ ਜੋਬਸ ਹੈਗੀਆਂ ਉਹ ਬਹੁਤ ਘੱਟ ਕ੍ਰੀਏਟ ਹੋ ਰਹੀਆਂ ਹੈਗੀਆਂ। ਇਹ ਜਿਹੜੀਆਂ ਗੱਲਾਂ ਕੀਤੀਆਂ, ਜਿਹੜਾ ਅੰਟਾਰੀਓ ਦੀ ਅਨਪਲੋਇਮੈਂਟ ਰੇਅਰਲੀ ਰਿਚ ਇਸ ਮਤਲਬ ਦਿਸ ਲੈਵਲ, ਤੇ ਇਹਨਾਂ ਨੇ ਕਿਹਾ ਕਿ ਇਟਸ ਵੈਰੀ ਬੈਡ ਨਿਊਜ਼, ਇਹ ਬੀਐਮਓ ਨੇ ਕਿਹਾ ਹੈਗਾ। ਤੇ ਉਹਨਾਂ ਨੇ ਵਾਰਨ ਕੀਤਾ ਕਿ 7.9 ਅਨਪਲੋਇਮੈਂਟ ਰੇਟ ਇਹ ਰੀਸੈਂਟ ਹਿਸਟਰੀ ਦੇ ਵਿੱਚ